Asri Mahalla Panduva Janaki Ne Vaso Apne Tragona
Vaheguru Ji Ka Khalsa Vaheguru Ji Ki Fateh Sanman Jog Guru Khalsa Satsang Ji ਸਤਿਗੁਰ ਸਾਹਿਬ ਜੀ ਦੀ ਬੇਨਤੀ ਬੇਨਤ ਕਿਰਪਾ ਨਾਲ ਬਖਸ਼ ਤੇ ਰਹਿਮਤ ਨਾਲ ਆਪਾਂ ਮਸਵੇੜੇ ਗੁਰਬਾਣੀ ਸਰੂਪ ਸਤਿਗੁਰ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕਿਸਾ ਬਾਣੀ ਸਰੂਪ ਸਤਿਗੁਰ ਸਾਹਿਬ ਜੀ ਦੇ ਦਰਸ਼ਨਦਾਰ ਕਰਦੇ ਹੋਏ ਆਪੋ ਆਪਣੀ ਹਾਜ਼ਰੀਆਂ ਲਾਉਂਦੇ ਹੋਏ ਗੁਰਬਾਣੀ ਦੁਆਰਾ ਹੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੀ ਪ੍ਰਾਪਤੀ ਕਰਕੇ ਤਸਵ ਸਰਵਨ ਕਰਕੇ ਲਾਭ ਪ੍ਰਾਪਤ ਕਰ ਰਹੇ ਹਾਂ। ਅੱਜ ਵੀ ਪਹਿਲਾਂ ਵਾਂਗ ਵੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਹਾਜ਼ਰੀ ਨੇ ਭਰਦਿਆਂ ਹੋਇਆ ਆਪਾਂ ਸਾਰ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਚਰਨ ਛਣ ਤਥਾ ਕੋਰ ਵਿੱਚ ਚੜ ਬੈਠੇ ਹਾਂ। ਕੀਰਤਨ ਤੋਂ ਉਪਰੰਤ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਇਹ ਪਾਵਨ ਸ਼ਬਦ ਜਿਸਦੇ ਵਿੱਚ ਗੁਰੂ ਮਹਾਰਾਜ ਨੇ ਵਿਸ਼ੇਸ਼ ਕਰਕੇ ਮਾਇਆ ਦਾ ਪ੍ਰਭਾਵ ਮਾਇਆ ਦਾ ਬਲ ਖੋਲ ਖੋਲ ਕੇ ਕਥਨ ਕੀਤਾ ਹੈ। ਜਿਵੇਂ ਕਬੀਰ ਸਾਹਿਬ ਜੀ ਦੇ ਵੀ ਪਾਸ ਸਿਆਣੇ ਸੂਝਵਾਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮਾਇਆ ਦਾ ਪ੍ਰਭਾਵ ਕਠੋਰ ਕਥਨ ਕਰੋ ਤਾਂ ਆਪ ਜੀ ਨੇ ਵੀ ਇਹ ਮਾਇਆ ਦੇ ਪ੍ਰਭਾਵ ਨੂੰ ਬੜੇ ਖੋਲ ਖੋਲ ਕੇ ਦੱਸਦਿਆਂ ਹੋਇਆ ਉਹ ਆਪਣੇ ਮੁਕਾਬਲੇ ਤੋਂ ਇੱਕ ਸ਼ਬਦ ਉਚਾਰਨ ਕਰਕੇ ਦਰਸਾਇਆ ਸੀ ਕਿ ਕੋਈ ਵੀ ਦੁਨੀਆਂ ਵਿੱਚ ਛੋਟਾ ਮੋਟਾ ਜਿਹੜਾ ਵੀ ਵਿਚੰਤ ਹੈ ਜਾਂ ਕਿੱਸਾ ਵੀ ਮਹਾਨ ਹੈ ਕਿੰਨਾ ਸਮਰਥਾ ਵਾਲਾ ਹੈ ਕਿੰਨੀਆਂ ਰਿਧੀਆਂ ਸਥਿਤੀਆਂ ਰੱਖਦਾ ਹੈ ਇਹ ਮਾਇਆ ਦੇ ਪ੍ਰਭਾਵ ਤੋਂ ਨਹੀਂ ਬਚ ਸਕਿਆ ਹੈ। ਹੋਰ ਤਾਂ ਹੋਰ ਕੀ ਹੈ ਜਿਹੜੀਆਂ ਟੇਢੀਆਂ ਜੂਨਾਂ ਵਿੱਚ ਪਏ ਹੋਏ ਜੀਵ ਜੰਤ ਹੈ ਜਾਂ ਜੜ ਜੀਵ ਹੈ ਇਹ ਵੀ ਸਭ ਮਾਇਆ ਦੇ ਜਾਲ ਵਿੱਚ ਹੋਈ ਹੈ। ਮਾਜਾਰ ਗਾਡਰ ਅਰਲੂ ਬਰਾ ਬਿਰਖ ਮੂਲ ਮਾਇਆ ਮੈਂ ਭਰਾ ਮਾਇਆ ਅੰਤਰ ਪੀਨੇ ਦੇਵ ਸਾਗਰ ਇੰਦਰਾ ਅਰਥਰ ਦੇਵ ਕਹਿ ਕਵੀਰ ਜਿਸ ਉਧਰ ਇਸ ਮਾਇਆ ਜਿਹਦੇ ਵੀ ਕੋਈ ਪੇਟ ਲੱਗਾ ਹੈ ਭਾਵੇਂ ਮਨੁੱਖ ਹੈ ਭਾਵੇਂ ਪਸ਼ੂ ਹੈ ਭਾਵੇਂ ਪੰਛੀ ਹੈ ਦੇਵਤਾ ਹੈ ਬੈਂਸ ਹੈ ਭੂਤ ਹੈ ਪ੍ਰੀਤ ਹੈ ਕੋਈ ਵੀ ਹੈ ਕੀੜਾ ਮਕੌੜਾ ਹੈ ਉਹਨੇ ਮਾਇਆ ਨੂੰ ਵਸ ਕੀਤਾ ਹੈ ਮਾਇਆ ਦੇ ਚੋਲੀਨ ਹੈ ਜਾਂ ਜਿਸਦੇ ਅੰਦਰ ਵੀ ਕਿਸੇ ਉਧਰ ਕੇ ਹਿਰਦੇ ਅੰਦਰ ਕੋਈ ਫੁਰਨਾ ਹੈ ਬਸ ਇਹ ਕਹਿੰਦੇ ਮਾਇਆ ਹੀ ਹੈ। ਜਦੋਂ ਕੋਈ ਮਨੁੱਖ ਇਹਨਾਂ ਫੁਰਨਿਆਂ ਤੋਂ ਰਹਿਤ ਹੋ ਜਾਂਦਾ ਹੈ ਫਿਰ ਅਸੀਂ ਸਹਿ ਸਕਦੇ ਹਾਂ ਵੀ ਹਾਂ ਕਿ ਹੁਣ ਮਾਇਆ ਤੋਂ ਬਚ ਰਿਹਾ ਹੈ। ਜੇ ਮਨੁੱਖ ਦੇ ਅੰਦਰ ਇਹ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਹੈਗੀਆਂ ਹੈ ਫਿਰ ਸਮਝ ਲਓ ਵੀ ਜਿੰਨਾ ਚਿਰ ਇੱਛਾਵਾਂ ਹੈਗੀਆਂ ਉਨਾ ਚਿਰ ਮਾਇਆ ਹੈਗੀ ਹੈ ਤੇ ਜੇ ਮਾਇਆ ਦੀ ਇੱਛਾ ਨੂੰ ਤਿਆਗ ਦਿੱਤਾ ਫਿਰ ਮਾਇਆ ਵਿੱਚ ਨਿਕਲ ਥਾਨ ਹੈ। ਕਈ ਵਾਰੀ ਐਸਾ ਵੀ ਹੁੰਦਾ ਹੈ ਵੀ ਅਸੀਂ ਕਾਰੋਬਾਰ ਵੀ ਛੱਡ ਦਿੱਤਾ ਹੁੰਦਾ ਹੈ ਮਾਇਆ ਦਾ ਵੀ ਤਿਆਗ ਕਰ ਦਿੱਤਾ ਵੀ ਅਸੀਂ ਵੀ ਹੱਥ ਨਹੀਂ ਲਾਉਂਦੇ ਪਰ ਫਿਰ ਵੀ ਜਿਹੜੀ ਮਾਇਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਉੱਪਰ ਪ੍ਰਭਾਵ ਪਾਉਂਦੀ ਹੈ। ਮਾਇਆ ਵਿੱਚ ਲੀਨ ਹੋਏ ਅਸੀਂ ਕਿਸੇ ਨਾ ਕਿਸੇ ਵਸਤੂ ਉੱਪਰ ਹੱਕ ਜਣਾਉਂਦੇ ਵੀ ਇਹ ਮੇਰੀ ਹੈ ਜਿਵੇਂ ਦੋ ਸਾਧੂ ਕਹਿੰਦੇ ਹੇਮਕੁੰਡ ਦੇ ਜਦੋਂ ਅਸੀਂ ਜਾਂਦੇ ਹਾਂ ਪਹਾੜਾਂ ਉੱਪਰ ਬੈਠੇ ਸਨ, ਉਹ ਆਪੋ ਵਿੱਚ ਜੁੱਤੋ ਜੁੱਤੀ ਹੋ ਰਹੇ ਨੇ। ਹੋਰ ਸਾਧੂ ਨੂੰ ਪੁੱਛ ਗਿਆ ਵੀ ਤੁਹਾਡਾ ਰੌਲਾ ਕਾਹਦਾ, ਤੁਸੀਂ ਘਰ ਬਾਰ ਛੱਡਿਆ ਹੈ, ਪਹਾੜਾਂ ਤੇ ਬੈਠੇ, ਉੱਪਰੇ ਬੈਠਾ, ਉਹ ਬੈਠਾ, ਤੁਹਾਨੂੰ ਹੁਣ ਕਾਹਦਾ ਦੁੱਖ। ਉਹ ਕਹਿੰਦੇ ਤੁਹਾਨੂੰ ਨੀ ਪਤਾ ਜੀ ਸਾਡਾ ਰੌਲਾ ਕਾਹਦਾ ਹੈ, ਦੱਸੇ ਤਾਂ ਪਤਾ ਚੱਲੂਗਾ ਵੀ ਜਿੱਥੋਂ ਜੁੱਤੀ ਕਿਉਂ ਨੇ, ਕਿਉਂ ਗਲੋ ਗਲੋ ਇੰਨੇ। ਕਹਿੰਦੇ ਇਸ ਪਹਾੜ ਤੇ ਮੈਂ ਇੰਨਾ ਸਮਾਂ ਮੈਨੂੰ ਬੈਠਿਆ ਹੋ ਗਿਆ, ਇੱਥੋਂ ਤੱਕ ਮੇਰੀ ਰਿਆਸਤ ਹੈ, ਇੱਥੋਂ ਤੱਕ ਦਾ ਮੈਂ ਮਾਲਕ ਹੈ, ਇਹ ਮੇਰੀ ਹੱਥ ਵਿੱਚ ਆ ਕੇ ਕਿਉਂ ਬੈਠਾ ਹੈ, ਲੈਣਾ ਨਾ ਦੇਣਾ। ਉੱਥੇ ਬੈਠਣ ਨਾਲ ਹੀ ਹੱਦ ਬਣ ਲਈ ਹੈ ਵੀ ਇਹ ਪਹਾੜ ਮੇਰਾ ਹੈ, ਉਹ ਪਹਾੜ ਪਤਾ ਨੀ ਕਿਸੇ ਦਾ ਹੋਣਾ ਹੈ ਕਿ ਨਹੀਂ। ਇਹ ਬੈਠਣ ਕਰਕੇ ਉਹਨੂੰ ਕਹਿੰਦਾ ਵੀ ਮੇਰੇ ਹੱਦ ਚ ਬੈਠਾ, ਸਿਰਫ ਉਹ ਮਾਇਆ ਨੇ ਫਰਮਾਇਆ ਹੋਇਆ ਹੈ, ਉੱਥੇ ਮੇਰੀ ਮੇਰੀ ਬਣਾਈ ਹੋਈ ਹੈ ਵੀ ਇਹ ਪਹਾੜ ਇੱਥੋਂ ਤੱਕ ਹਮੇਂ ਘੋੜ ਨੀ ਕੋਈ ਸਾਧ ਸੰਤ ਰਹਿ ਸਕਦਾ ਜਿੱਥੋਂ ਤੱਕ ਕਰਨਾ ਹੈ। ਹਜੇ ਉਹ ਗੁਰੂ ਕਾ ਸ਼ਹੀਦ ਅਨਵਾਸ ਸਾਹਿਬ ਉੱਥੇ ਕੋਈ ਹੋਰ ਆ ਗਿਆ, ਇੱਥੇ 96 ਕਰੋੜੀ ਕਹਿਣ ਲੱਗੇ ਵੀ ਸਾਡੀ ਹੱਦ ਵਿੱਚ ਨਹੀਂ ਤੂੰ ਆਉਣਾ, ਇਹ ਸਾਡਾ ਇਲਾਕਾ ਹੈ ਨਿਹੰਗ ਸਿੰਘਾਂ ਦਾ। ਉਹ ਵੀ ਅੱਗੇ ਉਹ ਹਜੇ ਸੀ, ਉਹ ਕਹਿੰਦੇ ਵੀ ਤੇਰਾ ਦੱਸ ਕਿਹੜਾ ਕਿਹੜਾ ਲਾਦਾ ਹੈ, ਹਮੇ ਇਲਾਕੇ ਵਾਲਾ ਬਣਾ ਲਈਏ। ਉਹ ਵੀ ਹਾਵੀ ਸੀ, ਉਹ ਹਜੇ ਸੀ, ਜੈਸੇ ਕੋ ਪੈਸਾ ਮਿਲੇ ਫਿਰ ਸੂਤ ਆ ਜਾਂਦਾ ਹੈ। ਫਿਰ ਜਾਣੀ ਦੇਖਿਆ ਇਹ ਵੀ ਮੇਰ ਕਰਦੇ ਆ, ਮੈਂ ਵੀ ਮੇਰ ਕਰਦਾ ਹੈ। ਫਿਰ ਦੇਖ ਲਿਆ ਵੀ ਮੈਥੋਂ ਇਹ ਭਰਪੂਰ ਨੇ, ਮੈਥੋਂ ਕੋਈ ਤਕੜੇ ਨੇ। ਫਿਰ ਕਹਿੰਦੇ ਵੀ ਜਿੱਥੇ ਮਰਜ਼ੀ ਫਿਰੋ ਜੀ, ਨਹੀਂ ਤਾਂ ਮਤਲਬ ਵੀ ਇਲਾਕਿਆਂ ਦੀ ਵੰਡ ਵੀ ਕਰ ਲੈਂਦੇ ਵੀ ਇਸ ਇਲਾਕੇ ਵਿੱਚ ਤੂੰ ਨੀ ਕੀਰਤਨ ਕਰ ਸਕਦਾ, ਤੂੰ ਨੀ ਪ੍ਰਚਾਰ ਕਰ ਸਕਦਾ, ਘਰ ਬਾਰ ਛੱਡਿਆ ਹੋਇਆ, ਰੋਟੀਆਂ ਖਾਣੀਆਂ, ਫਿਰ ਵੀ ਮੇਰ ਤੇਰਾ ਇੱਥੇ ਕਿਉਂ ਆਇਆ ਹੈ। ਸੋ ਇਸ ਤਰ੍ਹਾਂ ਜਾਣੀ ਗੁਰੂ ਮਹਾਰਾਜ ਦੇ ਪਾਸ ਕਿਹਾ ਕਿ ਮਹਾਰਾਜ ਇਹ ਜਿਹੜੀ ਮਾਇਆ ਹੈ ਇਹਦਾ ਬਲ ਦਿਖਾਓ, ਇਹਦਾ ਪ੍ਰਤਾਪ ਦੱਸੋ ਕੈਸਾ ਹੈ। ਇਹ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਖੋਲ ਖੋਲ ਕੇ ਬਿਆਨ ਕੀਤਾ ਹੈ। ਕਹਿੰਦੇ ਕੋਈ ਕੋਈ ਬਿਰਲਾ ਛੁੱਟਿਆ ਹੈ ਮਾਇਆ ਦੀ ਫੁਰਨਿਆਂ ਤੋਂ, ਨਹੀਂ ਤਾਂ ਸਭ ਫੜੇ ਪਏ ਨੇ। ਉਹ ਪ੍ਰਭ ਕੀ ਓਟ ਗਹੀ ਤੋ ਛੁੱਟੋ, ਜਦੋਂ ਵੀ ਅਸਾਂ ਉਹ ਪਰਮੇਸ਼ਰ ਵਾਹਿਗੁਰੂ ਦੀ ਓਟ ਫੜੀ ਹੈ ਨਾ, ਪ੍ਰਭੂ ਦੀ ਓਟ ਪਕੜੀ ਹੈ, ਤਦੋਂ ਅਸੀਂ ਮਾਇਆ ਦੇ ਪ੍ਰਭਾਵ ਤੋਂ ਛੁੱਟੇ, ਇਹਦੇ ਫੁਰਨਿਆਂ ਤੋਂ ਛੁੱਟੇ ਹਾਂ। ਸਾਧ ਪ੍ਰਸਾਦ ਹਰ 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 ਕਾਏ, ਜੋ ਸਾਧੂ ਰੂਪ ਗੁਰੂ ਰਾਮਦਾਸ ਸਾਹਿਬ ਜੀ ਹਨ, ਉਹਨਾਂ ਦੀ ਪ੍ਰਸਾਦ ਕੀ ਕਿਰਪਾ ਦੇ ਨਾਲ, ਕਿਰਪਾ ਕਰਕੇ ਜੋ ਹਰੇ ਭਰੇ ਕਰਨ ਵਾਲਾ ਹਰੀ ਹੈ, ਉਹਦੇ ਸਮੇਂ ਹੀ ਗੁਣ ਗਾਇਨ ਕੀਤੇ ਨੇ। ਜਦੋਂ ਵੀ ਗੁਣ ਗਾਏ ਉਦੋਂ ਤੋਂ ਲੈ ਕੇ ਜਿਹੜੇ ਵਿਸ਼ੇ ਹੈ ਵਿਆਹ ਰੂਪ ਰੋਗ ਰੂਪ, ਇਹਨਾਂ ਤੋਂ ਅਸੀਂ ਤਦੋਂ ਹੁੱਟ ਕੇ ਯਾਨੀ ਹਟ ਗਏ ਹਾਂ, ਰੁਕ ਗਏ ਹਾਂ। ਨਹੀਂ ਤਾਂ ਜਿਹੜੀ ਮਾਇਆ ਹੈ ਵਿਸ਼ੇ ਰੂਪ ਹੋ ਕੇ ਕਿਸੇ ਨੂੰ ਵਿਕਾਰ ਰੂਪ ਹੋ ਕੇ ਲੱਗੀ ਹੋਈ ਹੈ, ਉਹ ਕਿਸੇ ਨੂੰ ਜੜ ਰੂਪ ਹੋ ਕਰਕੇ ਇਹਨੇ ਬਸ ਕੀਤਾ, ਕਿਸੇ ਨੇ ਚੇਤਨ ਰੂਪ ਹੋ ਕਰਕੇ ਬਸ ਕੀਤਾ ਹੈ। ਕਈਆਂ ਨੂੰ ਵੀ ਅਸੀਂ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਅਸੀਂ ਤਿਆਗੀ ਹਾਂ, ਜੋ ਤਿਆਗ ਰੂਪ ਵਿੱਚ ਹੀ ਹੋਵੇ। ਹੁਕਮੀਰ ਮਾਇਆ ਤੁਸੀਂ ਤੋਂ ਕਿਹਾ ਫਿਰ ਹਜੋ ਮਾਨ ਤਲਿਆ ਨਹੀਂ ਜਾਏ, ਮਾਨ ਮੁਨੀ ਮਨੋਹਰ ਗੱਲ ਹੈ ਵੀ ਜੇ ਮਾਇਆ ਨੂੰ ਹੱਥ ਲਾਉਣਾ ਛੱਡ ਦਿੱਤਾ ਤੇ ਫਿਰ ਵੀ ਕੀ ਤਿਆਗ ਹੈ ਵੀ ਕਾਹਦਾ ਛੱਡਿਆ ਹੱਥ ਹੀ ਨੀ ਲਾਉਂਦਾ ਉਹਦਾ ਮਾਨ ਤਾਂ ਹੈਗਾ ਨਾ ਹੰਕਾਰ ਤਾਂ ਹੈਗਾ ਮਾਇਆ ਮਾਇਆ ਛੱਡਦੀ ਹੈ ਮੈਂ ਹੱਥ ਨਹੀਂ ਲਾਉਣਾ ਅਜਿਹੀਆਂ ਕਈ ਪਖੰਡ ਵੀ ਕਰਦੇ ਨੇ ਕਹਿੰਦੇ ਹਮ ਹਾਥ ਤੋਂ ਲਾਤੇ ਨਹੀਂ ਹੈ ਹਮਾਰੇ ਪੱਲੇ ਨੇ ਬਣਦੇ ਕਈਆਂ ਦਾ ਇਉਂ ਬੜਾ ਟਕਾ ਠਟਕਾ ਚੱਲ ਜਾਂਦਾ ਵੀ ਉਹ ਤਿਆਗੀ ਤੋਂ ਵੀ ਕੋਈ ਨਹੀਂ ਹੁੰਦੇ ਉਹ ਲੋਕਾਂ ਨੂੰ ਠੱਗਣ ਵਾਸਤੇ ਤਿਆਗੀ ਬਣ ਜਾਂਦੇ ਕਈ ਵਾਰੀ ਆ ਹੰਸਰਾਜ ਪੰਡਿਤ ਆਪਣੇ ਬ੍ਰਹਮਚਾਰੀ ਦੀ ਗੱਲ ਸੁਣਾਉਣਾ ਹੁੰਦਾ ਸੀ ਕਹਿੰਦੇ ਲੋਕ ਤਾਂ ਕਹਿੰਦੇ ਠੱਗਣ ਵੱਲੋਂ ਪਏ ਇਹਨੂੰ ਦੱਸਦਾ ਹੁੰਦਾ ਸੀ ਵੀ ਮੈਂ ਸੌਦਾ ਲੈਣ ਜਾਣਾ ਰੁਪਈਏ ਜੇ ਬੰਨ ਲੈਣੇ ਪੱਲੇ ਨਾਲ ਤੇ ਚੀਜ਼ਾਂ ਫਿਰ ਬੜੀਆਂ ਕਮਾਲ ਦੀਆਂ ਖਰੀਦਣੀਆਂ ਫਿਰ ਚੰਗੀ ਤਾਂ ਚੰਗੀ ਚੀਜ਼ ਤੇ ਬਾਅਦ ਵਿੱਚ ਕਹਿੰਦੇ ਬਸ ਮੈਂ ਉਹ ਪਾਸੇ ਨੂੰ ਕਰ ਲੈਣਾ ਲੈ ਵੀ ਆ ਪੱਲੇ ਨੂੰ ਖੋਲ ਲੈ ਜੇ ਨਿਕਲੈਣੇ ਆ ਉਹਦੇ ਲੈ ਲੈ ਮੈਂ ਨਹੀਂ ਇਹਨੂੰ ਹੱਥ ਲਾਉਂਦਾ ਬਾਣੀਆਂ ਨੇ ਸਮਝਣਾ ਵੀ ਇਹ ਤਾਂ ਬੜਾ ਕੋਈ ਭੂਰ ਨਹੀਂ ਹੈ ਕਹਿੰਦੇ ਨਾਲੇ ਚੀਜ਼ਾਂ ਲੈ ਲੈਣਗੀਆਂ ਨਾਲੇ ਉਹਨੇ ਕਹਿਣਾ ਨਾ ਉਹ ਮਹਾਰਾਜ ਮੈਂ ਨੀ ਕੁਛ ਲੈਂਦਾ ਇਹ ਤਾਂ ਜੇ ਤੁਸੀਂ ਨੀ ਹੱਥ ਲਾਉਂਦੇ ਤੁਹਾਡੇ ਵਰਗੇ ਸਾਧੂ ਮੈਨੂੰ ਮਿਲਣੇ ਅਗਲੇ ਨੇ ਕਹਿੰਦੇ ਮੱਥਾ ਟੇਕ ਜਾਣਾ ਵੀ ਇਹ ਤਾਂ ਤਿਆਗੀ ਹੈ ਵੀ ਆਪਾਂ ਇਹਨੂੰ ਐਂ ਦੇ ਦਿਓ ਪੱਲੇ ਨਾਲ ਬੰਨੀਏ ਕਹਿੰਦੇ ਆਪੇ ਖੋਲ ਲੈ ਤੇ ਲੈਣੇ ਲੈ ਲਾ ਮੈਂ ਨੀ ਇਹਨੂੰ ਹੱਥ ਲਾਉਂਦਾ ਇਹ ਹੱਥ ਨਹੀਂ ਲਾਉਂਦਾ ਪੱਲੇ ਸਾਰੇ ਕਿਉਂ ਬੰਨਿਆ ਪਹਿਲਾਂ ਇੱਕ ਪਾਸੇ ਹੈ ਵੀ ਅਸੀਂ ਤਿਆਗੀ ਹਾਂ ਦੂਜੇ ਪਾਸੇ ਆਏ ਸੋ ਇਸ ਤਰ੍ਹਾਂ ਵੀ ਪ੍ਰਭੂ ਸਾਧ ਕਿਰਪਾਲ ਹਰ 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 ਗਾਏ ਜਦੋਂ ਸਾਧੂ ਦੇ ਪ੍ਰਸਾਦ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਕਰਕੇ ਅਸੀਂ ਵਾਹਿਗੁਰੂ ਦੇ ਗੁਣ ਗਾਇਨ ਕੀਤੇ ਜਸ ਗਾਏ ਤਦੋਂ ਇਹ ਜਿਹੜੀ ਵਿਸ਼ੇ ਨੂੰ ਵਿਕਾਰ ਰੂਪ ਤਨਮ ਆਇਆ ਜੋ ਬਹੁਤ ਵੱਡਾ ਰੋਗ ਰੂਪ ਹੈ ਇਹ ਤੋਂ ਅਸੀਂ ਹਟ ਗਏ ਰੁਕ ਗਏ ਹਾਂ ਨਹੀਂ ਤਾਂ ਇਹ ਮਾਇਆ ਹਰ ਕਰਕੇ ਪ੍ਰਭਾਵ ਪਾਉਂਦੀ ਹਰ ਇੱਕ ਜੀਵ ਨੂੰ ਕਹਿੰਦੇ ਮਹਾਰਾਜ ਫਿਰ ਮਾਇਆ ਦਾ ਪ੍ਰਭਾਵ ਦੱਸੋ ਪ੍ਰਬਲਤਾ ਦੱਸੋ ਆਏ ਸ਼ਬਦ ਮੁੱਢ ਵਿੱਚ ਦੀਆਂ ਜਿਹੜੀਆਂ ਪੰਕਤੀਆਂ ਹੈ ਇਹਨਾਂ ਵਿੱਚ ਆਪ ਵੀ ਬੜੇ ਖੋਲ ਖੋਲ ਕੇ ਬਿਆਨ ਕਰ ਰਹੇ ਹਨ
ਜਿਨ ਕੀਨੇ ਵਸ ਆਪਣੇ ਤ੍ਰੈ ਗੁਣ
ਹੇ ਗੁਰਸਿੱਖੋ ਜਿਨ ਜਿਸ ਮਾਇਆ ਨੇ ਇੱਕ ਨੀ ਦੋ ਨੀ ਤਿੰਨ ਨੀ ਚਾਰ ਨੀ ਪੰਜ ਸੱਤ ਨੀ ਦਸ ਵੀਹ ਨੀ ਹਜ਼ਾਰ ਨੀ ਸਿੱਧਾ ਹੀ ਕਿਹਾ ਜਿਸਨੇ ਆਪਣੇ ਬਸ ਕੀਤੇ ਅਰਥ ਵਾਸਤੇ ਜਿਹਨੇ ਜਿਸ ਮਾਇਆ ਨੇ ਆਪਣੇ ਬਸ ਕੀਤੇ ਹੋਏ ਹੈ ਆਪਣੇ ਕਾਬੂ ਕੀਤੇ ਅਧੀਨ ਕੀਤੇ ਹੋਏ ਹੈ ਕਿਹੜੇ ਤ੍ਰੈ ਗੁਣ ਤਿੰਨਾਂ ਗੁਣਾਂ ਵਾਲੇ ਜੀਵ ਤ੍ਰੈ ਗੁਣੀ ਜੀਵ ਜਾਂ ਕੋਈ ਰਜੋਗੁਣੀ ਜੀਵ ਹੈ ਜਿਹੜੇ ਬਹੁਤੇ ਲੋਭੀ ਲਾਲਚੀ ਜੀਵ ਹੈ ਉਹ ਵੀ ਵਸ ਕੀਤੇ ਹੋਏ ਹੈ ਮਾਇਆ ਨੇ ਤੇ ਬਹੁਤੇ ਜਿਹੜੇ ਤਮੋ ਗੁਣੀ ਹੈ ਬਹੁਤੇ ਕ੍ਰੋਧੀ ਬਹੁਤੇ ਈਰਖਾਲੂ ਨੇ ਉਹ ਵੀ ਮਾਇਆ ਨੇ ਵਸ ਕੀਤੇ ਹੋਏ ਹੈ ਜਿਹੜੇ ਸਤੋਗੁਣੀ ਹੈ ਉਹ ਵੀ ਜਿਹੜੇ ਕੋਈ ਮਾਲ ਵਡਿਆਈ ਦੇ ਭੁੱਖੇ ਨੇ ਉਹ ਅੰਦਰੋਂ ਮੇਰੀ ਇੱਛਾ ਜੀ ਬਾਹਰੋਂ ਅਸੀਂ ਹੁੰਦੇ ਹਾਂ ਵੀ ਅਸੀਂ ਇਹ ਠੀਕ ਠਾਕ ਹਾਂ ਅਸੀਂ ਕੁਝ ਨਹੀਂ ਚਾਹੁੰਦੇ ਅਸੀਂ ਨਿਰਖਿਤ ਹਾਂ ਜੀ ਉਹਨੇ ਕੋਈ ਮਾਇਆ ਲਈ ਭਟਕਣਾ ਨਹੀਂ ਹੈ ਪਰ ਕੁਝ ਵਡਿਆਈ ਤੇ ਸਤਿਕਾਰ ਅੰਦਰੋਂ ਦੀ ਬੜਾ ਇੱਛਾ ਹੈ ਵੀ ਇਹ ਲੋਕ ਕਰਨ ਜਿਹੜੇ ਕੋਈ ਸ਼ੋਭਾ ਵਡਿਆਈ ਦੇ ਭੁੱਖੇ ਹੈ ਉਂਝ ਹੋਰ ਕੁਝ ਨੀ ਖਾਂਦੇ ਪੀਂਦੇ ਹੋਰ ਬਹੁਤਾ ਲੋਭੀ ਲਾਲਚੀ ਨੀ ਤਮਾ ਗੁਣੀ ਨੀ ਹੈਗੇ ਉਹ ਵੀ ਸਤੋ ਗੁਣੀ ਜੀਵ ਵੀ ਕਹਿੰਦੇ ਉਹ ਮਾਇਆ ਨੇ ਵਸ ਕੀਤੇ ਹੋਏ ਹੈ ਤੇ ਭਵਨ ਚਤੁਰ ਸੰਸਾਰ ਸੰਸਾਰ ਦੇ ਜਿਹੜੇ ਕੋਈ ਚਾਰ ਭਵਨ ਹਨ ਚਾਰ ਖਾਣੀਆਂ ਦੇ ਜੀਵ ਹੈ ਅੰਡੇ ਤੋਂ ਪੈਦਾ ਹੋਣ ਵਾਲੇ ਜਿੰਨੇ ਜੀਵ ਹੈ ਜਿਵੇਂ ਪੰਛੀ ਹੈ ਸਭ ਅੰਡੇ ਵਿੱਚੋਂ ਪੈਦਾ ਹੁੰਦੇ ਹੈ ਤੇ ਜੇਲ ਵਿੱਚੋਂ ਆ ਜਿਵੇਂ ਪਸ਼ੂ ਹੈ ਸਾਡੀ ਜਿਹੜੀ ਕੋਈ ਪਾਲਣਾ ਪੋਸਣ ਵਾਲਾ ਦੇ ਪੇਟ ਵਿੱਚ ਇਹ ਵੀ ਜੇਲ ਵਿੱਚ ਵੇਲ ਦਾ ਉੱਤੇ ਪੜਦਾ ਹੁੰਦਾ ਹੈ ਜੇਲ ਚ ਖਾਣੀ ਤੋਂ ਤੇ ਸਵੇਰ ਜਿਹੜੇ ਕੋਈ ਮੁੜ ਕੇ ਤੋਂ ਪੈਦਾ ਹੁੰਦੇ ਜਿਵੇਂ ਜੂਆ ਜਾਂ ਮੱਖੀਆਂ ਮੱਛਰ ਹੈ ਇਹ ਵੇਖ ਲਓ ਜਦੋਂ ਮੁੜਕਾ ਜਾ ਧਰਤੀ ਵਿੱਚ ਆਉਂਦਾ ਹੈ ਇੱਕ ਨੀ ਦੋ ਨੀ ਹਜ਼ਾਰਾਂ ਕਰੋੜਾਂ ਹੀ ਪੈਦਾ ਹੋ ਜਾਂਦੇ ਜੋ ਦੂਜਾ ਹੁੰਦਾ ਫਿਰ ਉਦੋਂ ਹੀ ਹਜ਼ਾਰੇ ਹੀ ਮਰ ਜਾਂਦੇ ਨੇ ਇੱਕ ਮੁੜਕੇ ਨਾਲ ਪੈਦਾ ਹੋਈ ਜਾਂਦੇ ਹੈ ਦੂਜੇ ਨਾਲ ਮਰੀ ਮਰੀ ਜਾਂਦੇ ਇਸ ਤਰ੍ਹਾਂ ਤੇ ਉਤ ਪੁਸ਼ ਜਿਹੜੇ ਕੋਈ ਧਰਤੀ ਨੂੰ ਪੁੱਟ ਕੇ ਬਾਹਰ ਆਉਣ ਜਿੰਨੀ ਬਨਸਪਤੀ ਹੈ ਜਿੰਨੇ ਦਰਖਤ ਹੈ ਵੇਲ ਬੂਟੇ ਹੈ ਇਹ ਸਭ ਉਤ ਪੁਸ਼ ਖਾਣੀ ਵਿੱਚੋਂ ਹੈ ਕਿਉਂ ਜਿਹੜੇ ਚਾਰ ਭੋਗ ਹਨ ਚਾਰ ਖਾਣੀਆਂ ਦੇ ਜੀਵ ਹਨ ਇਹ ਸਭ ਸੰਸਾਰ ਦੇ ਜਿੰਨੇ ਵੀ ਹਨ ਭਾਵੇਂ ਤਿੰਨਾਂ ਗੁਣਾਂ ਵਾਲੇ ਹਨ ਭਾਵੇਂ ਚਾਰ ਖਾਣੀਆਂ ਵਿੱਚੋਂ ਹਨ ਇਸ ਮਾਇਆ ਨੇ ਸਭ ਆਪਣੇ ਵੱਸ ਕੀਤੇ ਹੋਏ ਕੋਈ ਨਹੀਂ ਬਚਿਆ ਹੋਇਆ ਜਿਵੇਂ ਕੋਈ ਕਹਿੰਦੇ ਮਾਇਆ ਕਿਸੇ ਮਾਈ ਦਾ ਰੂਪ ਧਾਰਨ ਜਾਂ ਕਰਕੇ ਕਹਿੰਦੇ ਹੱਥ ਵਿੱਚ ਘੜਿਆਲਾ ਜਾਂ ਫੜਿਆ ਹੋਇਆ ਹੈ ਕਹਿੰਦੇ ਵਿਚਰ ਰਹੀ ਹੈ ਕਿਸੇ ਸਾਧੂ ਨੂੰ ਪੁੱਛ ਲਿਆ ਕਹਿੰਦੇ ਮਾਈ ਆ ਘੜਿਆਲਾ ਜਾ ਕਿਵੇਂ ਫੜੀ ਫਿਰਦੀ ਕਹਿੰਦੀ ਮੈਂ ਰੰਗ ਦੀ ਮਾਇਆ ਹਾਂ ਪਰਮੇਸ਼ਰ ਦੀ ਮੈਂ ਮਾਇਆ ਕਹਿੰਦੇ ਫਿਰ ਘੜਿਆਲੇ ਦੀ ਕੀ ਲੋੜ ਹੈ ਤੈਨੂੰ ਇਹ ਕਹਿੰਦੇ ਵੀ ਜਿਹੜੇ ਕੋਈ ਵੱਡੇ ਵੱਡੇ ਤਿਆਗੀ ਵਿਰਾਗੀ ਘਾਉਂਦੇ ਨਾ ਕਦੇ ਉਹਨੂੰ ਉਹਨਾਂ ਨੇ ਮੈਂ ਮੂੰਹ ਚ ਘੜਿਆਲਾ ਪਾ ਕੇ ਫਿਰ ਉਹਨਾਂ ਤੇ ਚੜ੍ਹਦੀ ਹੈ ਸਵਾਰੀ ਕਰਦੀ ਹੈ ਤੇ ਦੂਜਿਆਂ ਨੂੰ ਤਾਂ ਲੋੜ ਹੀ ਨਹੀਂ ਕਹਿੰਦੇ ਇਸ ਕਰਕੇ ਚੰਗਾ ਘੰਡਿਆਲਾ ਘੰਡਿਆਲਾ ਰੱਖਿਆ ਹੈ ਉਹ ਕਹਿੰਦਾ ਵੀ ਮੇਰੇ ਤੇ ਵੀ ਤੂੰ ਸਵਾਰੀ ਕਰ ਸਕਿਆ ਕਹਿੰਦੇ ਤੇਰੇ ਤਾਂ ਘੜਿਆਲਾ ਪਾਉਣ ਦੀ ਕੋਈ ਲੋੜ ਨਹੀਂ ਤੂੰ ਤਾਂ ਉਹੀ ਕਾਬੂ ਹੋ ਜਾਏਗਾ ਤੇਰੇ ਤੇ ਉਹੀ ਚੜ੍ਹਦੇਗਾ ਚੜ੍ਹਦੇਗੀ ਐਸਾ ਨਹੀਂ ਹੋ ਸਕਦਾ ਹੈ ਹਮ ਤੋ ਤਿਆਗੀ ਹੈ ਕਹਿੰਦੇ ਤੂੰ ਕਹੀ ਜਾਂਦਾ ਹੋਇਆ ਤਿਆਗੀ ਤੂੰ ਵੀ ਤੇਰੇ ਘੜਿਆਲਾ ਪਾਉਣ ਦੀ ਲੋੜ ਨਹੀਂ ਹੈ ਤੂੰ ਉਹੀ ਕਾਬੂ ਆ ਜਾ ਤੇਰੇ ਤੇ ਉਹੀ ਮੈਂ ਸਵਾਰੀ ਕਰ ਲੈਣੀ ਕਹਿੰਦਾ ਵੀ ਮੈਂ ਤਾਂ ਮੰਨਦਾ ਨਹੀਂ ਹੈ ਕਹਿੰਦੇ ਫਿਰ ਮੈਂ ਤੈਨੂੰ ਤੇਰੇ ਤੇ ਸਵਾਰੀ ਕਰਕੇ ਦਿਖਾਵਾਂ ਚੜ ਕੇ ਦਿਖਾਵਾਂ ਉਸੇ ਬਸ ਅਲੋਪ ਜੀ ਹੋ ਗਈ ਹੈ ਕੋਈ ਸਮੇਂ ਤੋਂ ਬਾਅਦ ਉਹ ਸੋਹਣੀ ਲੜਕੀ ਦਾ ਰੂਪ ਦਾ ਧਾਰਨ ਕਰਕੇ ਹੱਥ ਵਿੱਚ ਦੁੱਧ ਦੀ ਜੜਵੀ ਲੈ ਕੇ ਜਿਵੇਂ ਕੋਈ ਬਹੁਤ ਸਰਧਾਲਣ ਹੁੰਦੀ ਹੈ ਫਿਰ ਜਿੱਥੇ ਸਨ ਉੱਥੇ ਆ ਗਈ ਹੈ ਲੋ ਮਹਾਰਾਜ ਤੁਹਾਡੇ ਵਾਸਤੇ ਮੈਂ ਸ਼ਰਧਾ ਭਾਵਨਾ ਨਾਲ ਦੁੱਧ ਲੈ ਕੇ ਆਈ ਹੈ ਸ਼ੁਕੋ ਦੁੱਧ ਛਕਾਉਂਦਿਆਂ ਛਕਾਉਂਦਿਆਂ ਫਿਰ ਮਾਇਆ ਨੇ ਆਪਣਾ ਖੇਲ ਵਰਤਾ ਦਿੱਤੀ ਬੜਾ ਚੱਕੜ ਹਨੇਰੀ ਜਿਹਾ ਲਿਆ ਤਾ ਫਿਰ ਬਾਲਸ਼ ਲਿਆ ਸੀ ਨਦੀ ਚੜ ਗਈ ਹੈ ਫਿਰ ਕਹਿਣ ਲੱਗੇ ਵੀ ਜਾ ਹੁਣ ਕਹਿਣ ਲੱਗੇ ਮਹਾਰਾਜ ਬਾਰਿਸ਼ ਬਹੁਤ ਆ ਗਈ ਹੈ ਨਦੀ ਚੜ ਗਈ ਹੈ ਜਾਣਾ ਬਹੁਤ ਔਖਾ ਹੈ ਚਲੋ ਪਹਿਲਾਂ ਤਾਂ ਕੋਈ ਐਸਾ ਸੀ ਵੀ ਥੋੜਾ ਥੋੜਾ ਪਾਣੀ ਸੀ ਮੈਂ ਬੇਦੀ ਲੰਘਿਆ ਹੀ ਹੁਣ ਤੁਸੀਂ ਕਿਰਪਾ ਕਰੋ ਮੈਨੂੰ ਕਿਵੇਂ ਨਾ ਕਿਵੇਂ ਪਾਰਲੇ ਪਾਸੇ ਲਗਾਓ ਕਹਿੰਦੇ ਵੀ ਚੱਲ ਨਦੀ ਤੇ ਚੱਲ ਅਸੀਂ ਅੱਗੇ ਅੱਗੇ ਤੁਰੇ ਜਾਵਾਂਗੇ ਤੇ ਤੂੰ ਮਗਰ ਮਗਰ ਤੁਰੀ ਆਈ ਤੇ ਆਵੇ ਤੂੰ ਪਾਰ ਲੰਘਿਆ ਚਲੇ ਆਏ ਜੇ ਤੂੰ ਬੀਜੀ ਫੜ ਕੇ ਵੀ ਚਲੋ ਇਹਨੂੰ ਨਗਾ ਲਿਆ ਹੈ ਤਾਂ ਮਾਇਆ ਸੀ ਹੁਣ ਲੜਕੀ ਥੋੜੋ ਸੀ ਉਹਨੇ ਰੂਪ ਧਾਰਿਆ ਹੋਇਆ ਸੀ ਦਿਖਾਉਣ ਵਾਸਤੇ ਆਪਣਾ ਜਲਵਾ ਤੇ ਫਿਰ ਕਹਿੰਦੇ ਜੀ ਪਾਣੀ ਬੜਾ ਠੱਠਾ ਮਾਰ ਰਿਹਾ, ਮੈਨੂੰ ਤਾਂ ਡਰ ਆਉਂਦਾ ਹੈ, ਮੈਥੋਂ ਤਾਂ ਨੀ ਲੰਘਿਆ ਜਾਣਾ, ਤੁਸੀਂ ਉਹ ਕਰੋ ਵੀ ਕਿਰਪਾ ਕਰੋ ਮੈਨੂੰ ਕਨੇਡੇ ਤੇ ਚੁੱਕ ਲੋ, ਇਸ ਤਰ੍ਹਾਂ ਮਹਾਰਾਜ ਤੁਸੀਂ ਮੈਨੂੰ ਪਾਲ ਲੰਘਾਓ, ਆ ਤੁਸੀਂ ਮੇਰੇ ਬਾਪ ਵਰਗੇ ਹੀ ਹੋ, ਪਿਓ ਜਿਹੜੇ ਹੁੰਦੇ ਆਪਣੀਆਂ ਧੀਆਂ ਨੂੰ ਚੁੱਕ ਹੀ ਲੈਂਦੇ ਹੈ, ਇਹ ਮਹਾਰਾਜ ਕਿਰਪਾ ਕਰਦੇ ਆ। ਮਨ ਵਿੱਚ ਆਇਆ ਚਲੋ ਵੀ ਆਪਾਂ ਨੂੰ ਇਹਨੇ ਦੁੱਧ ਛਕਾਇਆ ਹੈ, ਇਹ ਸਰਦਾਲਣਾ ਹੈ ਵੀ ਚਲੋ ਵੀ ਸਿਆਣੇ ਘਰ ਦੀ ਲੜਕੀ ਹੈ, ਮੈਨੂੰ ਬਾਪ ਕਹਿੰਦੀ ਹੈ, ਤੇਰੀ ਧੀ ਵਰਗੀ ਹੈ ਵੀ ਚਲੋ ਆਪਾਂ ਤਰਸ ਕਰੀਏ ਇਹਨੂੰ ਦਾਏ, ਕਹਿੰਦਾ ਚੰਗਾ ਧੀਏ ਬਹਿ ਜਾ ਫਿਰ ਬਾਪ ਦੀ ਕਨੇਡੇ ਬਹਿ ਜਾ, ਮੈਂ ਤੈਨੂੰ ਲੰਘਾ ਆਉਣਾ। ਕਨੇਰੇ ਚੁੱਕ ਲਈਏ ਜਦੋਂ ਵਿੱਚ ਵਿਚਾਰੇ ਲੈ ਆਏ ਨਦੀ ਦੇ, ਜਿਵੇਂ ਉਹ ਅਸੀਂ ਕਿਸੇ ਘੋੜੀ ਦੀ ਸਵਾਰੀ ਕੀਤੀ ਹੋਵੇ, ਗੱਡੀਆਂ ਜਿਹੀਆਂ ਮਾਰਦੇ ਹੁੰਦੇ ਨਦੀ ਦੇ, ਟਸਕਾਰੀਆਂ ਜਿਹੀਆਂ ਮਾਰਦੇ ਉਵੇਂ ਲੱਗ ਗਈ। ਉਹ ਕਹਿੰਦਾ ਇਹ ਕੀ ਕਹਿੰਦੇ ਹੋ, ਮੈਂ ਮਾਰਾ ਉਹੀ ਪਰਮੇਸ਼ਰ ਦੀ ਮਾਇਆ ਹਾਂ, ਜਿਹਦੇ ਹੱਥ ਵਿੱਚ ਚੁੱਕਣ ਵਾਲਾ ਫੜਿਆ ਹੋਇਆ ਸੀ ਨਾ, ਮੈਂ ਉਹੀ ਤੁਹਾਨੂੰ ਦੱਸਿਆ ਸੀ ਵੀ ਵੱਡੇ ਵੱਡੇ ਤਿਆਗਿਆਂ ਨੂੰ ਕਢਾੜੇ ਦੀ ਲੋੜ ਹੁੰਦੀ ਹੈ ਬਸ ਕਰਨ ਦੀ। ਤੁਸੀਂ ਕਹਿੰਦੇ ਸੀ ਮੈਨੂੰ ਵੀ, ਮੈਂ ਕਿਹਾ ਸੀ ਵੀ ਤੁਹਾਡੇ ਤੇ ਤਾਂ ਕਢਾੜੇ ਪਾਉਣ ਗਏ, ਉਹਨੂੰ ਸੱਤ ਦਿਨ ਆ ਦੇਖ ਲਓ, ਕਹਿੰਦੇ ਤੁਹਾਡੇ ਤੇ ਨਾ ਕਢਾੜਾ ਕੁਨੜਾ ਪਾਇਆ ਹੈ, ਤੁਹਾਡੇ ਤੇ ਸਵਾਰੀ ਕੀਤੀ ਹੈ, ਵੱਡੇ ਮੋਢਿਆਂ ਤੇ ਚੜੀ ਬੈਠੀ ਹੈ। ਉਦੋਂ ਗੁੱਸਾ ਜਿਹਾ ਆਇਆ, ਅਸਾਂ ਤੈਨੂੰ ਚੱਕ ਕੇ ਭਰੇ ਮਾਰੀ, ਉਹ ਕਿੱਥੇ ਸੀ, ਉਹ ਤਾਂ ਬਸ ਨਦੀ ਵੀ ਖਤਮ, ਬਾਰਿਸ਼ ਵੀ ਖਤਮ, ਉਹ ਵੀ ਕੰਡਿਆਲੇ ਗਲੀ ਵੀ ਖਤਮ, ਫਿਰ ਬੇਚਾਰਾ ਗੁੱਸਾ ਜਿਹਾ ਮੂੰਹ ਕਰੇ ਵੀ ਕਦੇ ਲੈ ਕਰ ਗਈ ਰੱਬ ਸੀ ਮੈਂ 400। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹਨੇ ਤਿੰਨਾਂ ਗੁਣਾਂ ਦੇ ਜਿਹੜੇ ਜੀਵ ਹੈ ਨਾ, ਭਾਵੇਂ ਕੋਈ ਵੀ ਹੈ, ਅਸੀਂ ਸਤੋ ਗੁਣੀ ਹੈ ਜੀ, ਅਸੀਂ ਤਾਂ ਪਰਮੇਸ਼ਰ ਬਿਨਾਂ ਰਹਿੰਦੇ ਹਾਂ, ਅਸੀਂ ਨਹੀਂ ਇੱਧਰ ਆਉਂਦੇ। ਚਾਰ ਭਵਨਾਂ ਦੇ ਜਿੰਨੇ ਜੀਵ ਹੈ ਸਭ, ਚਾਰ ਖਾਣੀਆਂ ਦੇ ਜੀਵ ਹੈ, ਇਸੇ ਤਰ੍ਹਾਂ ਜਿਹੜੇ ਕੋਈ ਸੰਸਾਰ ਭਵਨ, ਸੰਸਾਰ ਦੇ ਵਿੱਚ ਫਿਰਨ ਤੁਰਨ ਵਾਲੇ ਜਿਹੜੇ ਕੋਈ ਚਤਰ ਜੀਵ ਹੈ, ਆਪਣੇ ਆਪ ਨੂੰ ਬੜੇ ਸੁਗਲ ਸੁਜਾਨ ਆਉਂਦੇ ਹੈ, ਇਹ ਸਭ ਤ੍ਰੈਗੁਣੀ ਮਾਇਆ ਨੇ ਕਹਿੰਦੇ ਜੀ, ਸਾਰੇ ਆਪਣੇ ਵੱਸ ਕੀਤੇ ਕਾਬੂ ਕੀਤੇ ਹੋਏ ਹਨ।
ਜਗ ਇਸਨਾਨ ਤਾਪ ਥਾਨ ਖੰਡੇ,
ਹਾਂ ਜਗ ਥਾਨ ਖੰਡੇ, ਜਿੱਥੇ ਜਗ ਕੀਤੇ ਜਾਂਦੇ ਸਨ ਉਹਨਾਂ ਥਾਨਾਂ ਨੂੰ ਵੀ ਇਹਨੇ ਖੰਡ ਦਿੱਤਾ, ਭ੍ਰਿਸ਼ਟ ਕਰ ਦਿੱਤਾ, ਉੱਥੇ ਵਿਘਨ ਪਾਏ ਮਾਇਆ ਨੇ। ਭਾਗਵਤ ਪੁਰਾਣ ਵਿੱਚ ਆਉਂਦਾ ਹੈ, ਵਿਸ਼ਵਾਮਿੱਤਰ ਦਾ ਜੋ ਖਿਆਲ ਆਇਆ ਵੀ ਚਲੋ ਆਪਾਂ ਕੋਈ ਜੱਗ ਵਗੈਰਾ ਕਰੀਏ, ਤੇ ਜੱਗ ਦੇ ਵਿੱਚ ਜਿਹੜੇ ਵਿਘਨ ਆ ਉਹ ਦੋ ਲੈ ਪਾ ਕੇ ਪਾ ਦਿੰਦੇ ਸਨ, ਇੱਕ ਸੁਭਾ ਇੱਕ ਮਰੀਜ਼, ਜਦੋਂ ਵੀ ਜਾ ਕਰਨ ਲੱਗਣਾ ਉਹਦੇ ਹੱਡ ਉੱਡ ਜਾ ਕੇ ਸਿੱਟ ਜਾਣੇ। ਇਸ ਤਰ੍ਹਾਂ ਜਦੋਂ ਇਹ ਬੇਚਾਰਾ ਵਿਸ਼ਵਾਮਿੱਤਰ ਖਾਇਆ ਹੋਇਆ ਹੈ, ਅਖੀਰ ਦੇਖਿਆ ਵੀ ਮੇਰੀ ਸਿਹਤ ਕੌਣ ਕਰੂਗੀ, ਵੀ ਜਗ ਕਿਵੇਂ ਪੂਰਾ ਹੋਵੇ, ਫਿਰ ਦੇਖਿਆ ਵੀ ਇਹ ਤਾਂ ਭਗਵਾਨ ਸਹਾਇਤਾ ਕਰ ਸਕਦੇ ਹੈ। ਹੁਣ ਭਗਵਾਨ ਕਿਸ ਰੂਪ ਵਿੱਚ, ਪਤਾ ਚੱਲਿਆ ਵੀ ਅਯੋਧਿਆ ਵਿੱਚ ਰਾਮ ਰੂਪ ਬਣੇ ਬੈਠੇ ਹੈ, ਰਾਮ ਜੀ ਦੀ ਇਵੇਂ 15-16 ਸਾਲ ਦੀ ਉਮਰ ਸੀ, ਦਸ਼ਰਥ ਕੋਲ ਆ ਕੇ ਬੇਨਤੀ ਕੀਤੀ ਮਹਾਰਾਜ ਮੇਰਾ ਜੱਗ ਨਹੀਂ ਸੂਰ ਹੋਣ ਦੇ ਦੈਂ ਤਾਂ ਵਿਘਨ ਪਾਉਂਦੇ ਹੈ, ਤੇ ਆਪਣੇ ਵਿਸ਼ ਪੁੱਤਰ ਨੂੰ ਤੂੰ ਭੇਜ ਭੇਜਦਾ, ਇਹ ਬੜੇ ਬਲੀ ਹੈ। ਕਹਿਣ ਲੱਗਾ ਜਿਹੜੇ ਤਾਂ ਨਿਆਣੇ ਹੈ, ਕਹਿਣ ਲੱਗਿਆ ਨਹੀਂ ਇਹ ਦੇਖਣ ਨੂੰ ਨਿਆਣੇ ਉਹਨੇ ਬਹੁਤ ਬਲੀ ਹੈ, ਇਹ ਭਗਵਾਨ ਦਾ ਰੂਪ ਹੈ, ਫਿਰ ਕਹਿੰਦੇ ਚੱਲ ਮੈਂ ਤਾਂ ਕਰ ਨਾ ਲੈ ਜਾ ਤੇਰੀ ਮਾਂ ਨੂੰ ਕਸਲਿਆਂ ਨੂੰ ਪੁੱਛ ਲੈ। ਕਸਲਿਆਂ ਨੂੰ ਕਿਹਾ ਟਲ ਮਟੋਲ ਕਰੇ ਕੋਈ ਵਿਸ਼ਵਾ ਮਿੱਤਰ ਨੂੰ ਦੇਖ ਕੇ ਜਵਾਬ ਨਾ ਦੇਵੇ ਜਗ੍ਹਾ ਤੱਕ ਆਈਆਂ ਕਰੇ ਜੀ ਥੋੜਾ ਜੇ ਵੱਡੇ ਹੋ ਲੈਣਗੇ ਜੀ ਫਿਰ ਤੁਸੀਂ ਜਿਵੇਂ ਕਹਿੰਦੇ ਹੋਵੇ ਕਰ ਲਾਂਗੇ ਹੁਣ ਤਾਂ ਅਜੇ ਨਿਆਣੇ ਹੈ ਉਹ ਦਰਦੈਤ ਜੀ ਬੜੇ ਹਾਵੀ ਹਨ ਇੱਕ ਹੋਏ ਉਹ ਦੋ ਜਾਣੇ ਇਕੱਲੇ ਵੀ ਕਰਨਗੇ ਕਹਿਣ ਲੱਗੇ ਵੀ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਜਿਹੀਆਂ ਕਰਨੀਆਂ ਫਿਰ ਮੈਂ ਕੋਈ ਨਾ ਕੁਛ ਕਹਿ ਦੂੰਗਾ ਫਿਰ ਨਾ ਕੁਛ ਔਖੇ ਹੋਇਆ ਮੈਂ ਇਹਨਾਂ ਨੂੰ ਲੈ ਕੇ ਜਾਣਾ ਹੈ ਫਿਰ ਡਰ ਗਏ ਵਿਚਾਰੇ ਇਹ ਵੀ ਕੁਛ ਹੈਗਾ ਤਪ ਕਰਨ ਵਾਲਾ ਇਹਨੂੰ ਜਵਾਬ ਦਿੱਤਾ ਕੋਈ ਬਚਨ ਨਾ ਖੜ ਦੇ ਕਹਿੰਦੇ ਚੰਗਾ ਵੀ ਲੈ ਜਾ ਫਿਰ ਜਾ ਕੇ ਇੱਕ ਤੀਰ ਰਾਮ ਜੀ ਨੇ ਮਾਰਿਆ ਮਰੀਜ਼ ਦੇ ਉਹ ਤਾਂ ਕਹਿੰਦੇ ਉਹ ਤੀਰ ਦੀ ਨੋਕ ਨਾਲ ਐਸੇ ਹੀ ਕਹਿੰਦੇ ਉਹ ਚੱਕ ਕੇ ਸਿੱਟਿਆ ਲੰਕਾ ਜਿੱਥੇ ਰਾਵਣ ਰਹਿੰਦਾ ਸੀ ਉਹਦੀ ਰਿਆਸਤ ਵਿੱਚ ਜਾ ਸਕਿਆ। ਦੂਜਾ ਜਿਹੜਾ ਵਿਘਨ ਪਾਉਂਦਾ ਸੀ ਜੱਗ ਵਾਲੇ ਸਥਾਨ ਵਿੱਚ ਉਹ ਸੀ ਸੁਭਾਅ ਉਹਨੂੰ ਉਹੀ ਮੁਕਤ ਭੋਗ ਪਾਤਾ ਦਾ ਜਿਹੜੀਆਂ ਜਿੱਥੇ ਜੱਗ ਜੂ ਕੀਤੇ ਜਾਂਦੇ ਨਾ ਉਹ ਸਥਾਨ ਵੀ ਸੰਭਾਇਆ ਨੇ ਖੰਡ ਦਿੱਤੇ ਉੱਥੇ ਵਿਘਨ ਪਾਏ ਉਹਨਾਂ ਦੀ ਜੱਗ ਨਹੀਂ ਸੰਪੂਰਨ ਹੁੰਦੀ ਹੈ ਹੋਣ ਦਿੰਦੀ ਹੈ। ਜਗ ਇਸ਼ਨਾਨ ਜਿਹੜੀਆਂ ਇਸ਼ਨਾਨ ਵਾਲੇ ਥਾਂ ਜਿੱਥੇ ਲੋਕ ਜਾ ਕੇ ਨਹਾਉਂਦੇ ਧੋਂਦੇ ਨੇ ਪੂਜਾ ਕਰਦੇ ਨੇ ਉਹ ਵੀ ਥਾਂ ਖੰਡ ਤੇ ਜਿਹੜੇ ਕੋਈ ਹੋਏ ਜਲ ਵਿੱਚ ਖੜ ਕੇ ਇਸ਼ਨਾਨ ਹੀ ਕਰਦੇ ਰਹਿੰਦੇ ਨਾਲੇ ਤਪ ਕਰਦੇ ਰਹਿੰਦੇ ਉਹ ਸੌਰਵਰਿਖੀ ਦਾ ਪ੍ਰਸੰਗ ਆਉਂਦਾ ਹੈ ਪਾਣੀ ਵਿੱਚ ਖੜ ਕੇ ਤਪ ਕਰਿਆ ਕਰਦਾ ਹੈ ਜਲ ਦਾ ਇਸ਼ਨਾਨ ਨਹੀਂ ਸੀ ਨਾ ਕਿਉਂਕਿ ਐਸਾ ਖਿਆਲ ਹੈ ਵੀ ਜਦੋਂ ਕੋਈ ਮਤਲਬ ਜ਼ਿਆਦਾ ਹਰਸ਼ ਨਾਲ ਕੋਈ ਤਪ ਕਰਦਾ ਹੈ ਫਿਰ ਕਹਿੰਦੇ ਦਿਮਾਗ ਵਿੱਚ ਗਰਮੀ ਬਹੁਤੀ ਵੱਧਦੀ ਹੈ ਤਲਦਾ ਜਾਂ ਸੜ ਲੱਗ ਜਾਂਦਾ ਹੈ ਇਸ ਕਰਕੇ ਫਿਰ ਉਹ ਕਹਿੰਦੇ ਵੀ ਬਹੁਤੀ ਗਰਮੀ ਨਾ ਜਿਹੜੇ ਪਾਣੀ ਵਿੱਚ ਖੜਦੇ ਨੇ ਆਪਣੇ ਸੀਸ ਦੇ ਉੱਪਰ ਕੋਈ ਜਿਹੜਾ ਠੰਡਾ ਤੇਲ ਵਗੈਰਾ ਹੈ ਠੰਡੀ ਜੜੀ ਬੂਟੀ ਹੈ ਉਹਨੂੰ ਜਾਂ ਪਾਊਡਰ ਰੂਪ ਵਿੱਚ ਜਾਂ ਤੇਲ ਰੂਪ ਦੇ ਵਿੱਚ ਉਹ ਲਾਈ ਰੱਖਦੇ ਉਹਦੇ ਨਾਲ ਦਿਮਾਗ ਜਿਹਾ ਠੰਡਾ ਰਹਿੰਦਾ ਹੈ। ਕਈ ਇਸੇ ਤਰ੍ਹਾਂ ਵੀ ਬਹੁਤੀ ਗਰਮੀ ਨਾ ਕਰੇ ਤੇ ਫਿਰ ਉਹ ਜਿਹੜੀ ਕੋਈ ਕੱਚੀ ਲੱਸੀ ਹੈ ਬਣਾ ਬਣਾ ਕੇ ਪੀਂਦੇ ਨੇ ਕਿਉਂਕਿ ਜਦੋਂ ਕੋਈ ਹਰਸ਼ ਨਾਲ ਤਪ ਕਰਦਾ ਨਾ ਉਦੋਂ ਇਹ ਗਰਮੀ ਇੱਥੇ ਅੰਤ ਵੱਧਦੀ ਹੈ। ਪਰਾਵੇਂ ਵੀ ਇੱਕ ਸਿੰਘ ਤੋਂ ਮਹਾਂਪੁਰਸ਼ ਕੋਈ ਤਪ ਕਰਾਉਂਦੇ ਸਨ ਅਭਿਆਸ ਕਰਾਉਂਦੇ ਸਨ ਉਹਦਾ ਮਹੀਨਾ ਚੁੱਲਾ ਵੀ ਇਹਨੂੰ ਕਿਹਾ ਹੋਇਆ ਸੀ ਵੀ ਇਹਨੂੰ ਕੱਚੀ ਲੱਸੀ ਬਣਾ ਕੇ ਦੇਣੀ ਹੈ ਕਹਿੰਦਾ ਮਾਰੇ ਮਰ ਜੂ ਕਹਿੰਦੇ ਹੋਰ ਤਾਂ ਭਾਵੇਂ ਮਰ ਜੇ ਇਹਨੂੰ ਨੀ ਕੁਛ ਇਹਨੂੰ ਕੱਚੀ ਲੱਸੀ ਮਾਫ ਹੈ ਦੇਖ ਲਓ ਵੀ ਉਹ ਕੱਚੀ ਲੱਸੀ ਪਿਆਉਂਦੇ ਤੇ ਉਹ ਘੱਟ ਘੱਟ ਪੀ ਜਾਂਦਾ ਇੰਨੀ ਢੇਰ ਲੱਗਦੀ ਜਾਣੀ ਇੰਨੀ ਉਹ ਜਦੋਂ ਹੱਠ ਨਾਲ ਤਪ ਕਰਦਾ ਘਾਲਣਾ ਕਰਦਾ ਇੰਨੀ ਗਰਮੀ ਅੰਦਰ ਵੱਧ ਜਾਂਦੀ ਉਹ ਕਈਆਂ ਨੂੰ ਹੁਣ ਖੁਸ਼ਕੀ ਵੱਧਦੀ ਸੀ ਵੀ ਜ਼ਿਆਦਾ ਜਦੋਂ ਇੱਧਰ ਦਿਮਾਗ ਲਾਈ ਜਾਣਾ ਫਿਰ ਉਹਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਉਹਨਾਂ ਦਾ ਕਿਹਾ ਹੋਇਆ ਸੀ ਵੀ ਇਹਨਾਂ ਨੂੰ ਇੱਕ ਗਲਾਸ ਤੁਸੀਂ ਘਿਓ ਦਾ ਦੇ ਦੇਣਾ ਹੈ ਗੁਲਾਗਰੀ ਨੂੰ ਕਿਹਾ ਹੋਇਆ ਸੀ ਕਹਿੰਦੇ ਮਹਾਰਾਜ ਗਲਾਸ ਕਹਿੰਦੇ ਇਹਨਾਂ ਨੂੰ ਕੁਛ ਨਹੀਂ ਹੋਣਾ ਹੈ ਇਹਨਾਂ ਦੀ ਕਸ਼ਮ ਘਾਲਣਾ ਹੈ ਕਿਉਂਕਿ ਪਹਿਲਾਂ ਤਾਂ ਇੱਕ ਵਜੇ ਉਸ਼ਨਾ ਇਸ਼ਨਾਨ ਦੀ ਕਿਰਿਆ ਤੋਂ ਬਾਅਦ ਆਪਣਾ ਨਿਤਨੇਮ ਕਰਨਾ ਨਾਲ ਫਿਰ ਪੰਜ ਗ੍ਰੰਥੀ ਦਾ ਨਿਤਨੇਮ ਹੁੰਦਾ ਸੀ ਉਹ ਰੱਖਦੇ ਹੀ ਨਹੀਂ ਸੀ ਜਿਹੜਾ ਨਹੀਂ ਕਰਦਾ ਸੀ ਜਿਹੜਾ ਅਖੰਡ ਪਾਠੀ ਨਹੀਂ ਹੈਗਾ ਉਹਨੂੰ ਨਹੀਂ ਰੱਖਦੇ ਸੀਗੇ ਉਹਨੇ ਕਹਿੰਦੇ ਚੱਲ ਪਿੰਡ ਦਾ ਉੱਥੇ ਪਹਿਲਾਂ ਪਾਠੀ ਬਣ, ਉਦੋਂ ਬਾਅਦ ਫਿਰ ਪੰਜ ਗ੍ਰੰਥੀ ਮੂਝਬਾਨੀ ਕਰੀ, ਪੰਜ ਬਾਣੀ ਨਿਤਨੇ ਮੂਝਬਾਨੀ ਹੋਏ, ਫਿਰ ਸਾਡੇ ਕੋਲ ਆਈ। ਇੱਥੇ ਤਾਂ ਮਾੜਾ ਮੋਟਾ ਜੰਗ ਲੱਗ ਕੇ ਉਹਦੇ ਭਾਈ ਤੁਰਦੇ ਨੇ, ਉਹਨਾਂ ਨੂੰ ਬਹੁਤ ਤਕੜਾ ਸਖਤ ਪੈਰਾ ਸੀ। ਕੱਪੜਿਆਂ ਦਾ ਬਹੁਤ ਪਾਬੰਦੀ ਸੀ ਵੀ ਉਹ ਖੱਦਰ ਦਈ ਕਿਹੜੇ ਵੀ ਦੂਜਾ ਸ਼ਹਿਰ ਦੇ ਵਿੱਚ ਬਸ ਦੋ ਤੋਂ ਵੱਧ ਹੋ ਗਏ। ਹੇਠਾਂ ਜਿਹੜੀਆਂ ਘੋੜਾਂ ਜਿਹੜੀਆਂ ਇਹ ਦੋ ਤੋਂ ਵੱਧ ਨਹੀਂ ਹੁੰਦੀਆਂ। ਇੱਕ ਸਿੰਘ ਸੀ, ਉਹ ਦਰਜੀ ਨੂੰ ਕਹਿੰਦਾ ਚੱਲ ਸੰਤਾਂ ਨੂੰ ਕੀ ਪਤਾ ਇਹਨਾਂ ਨੂੰ, ਇਹਨੇ ਮੇਰੇ ਤਾਂ ਕਹਿੰਦੇ ਵੀ ਵਧੀਆ ਲੱਗਿਆ ਕਸ਼ਹਿਰਾ ਚ, ਮੇਰੇ ਤਾਂ ਚਾਰ ਪਾਜੇ ਮਾਰਦੀਆਂ ਨੇ ਹੇਠਾਂ। ਉਹ ਕਿਤੇ ਪਿੱਛੇ ਹੀ ਖੜੇ ਸੀ, ਕਹਿੰਦੇ ਹਾਂ ਵੀ ਠੀਕ ਹੈ, ਮੈਨੂੰ ਕੁਛ ਨਹੀਂ ਪਤਾ, ਤੈਨੂੰ ਪਤਾ ਹੈ। ਕਹਿੰਦਾ ਮਾਰੇ ਤੁਸੀਂ ਮਗਰੀ ਕਰੇ, ਕਹਿੰਦੇ ਹੋਰ ਕਿਤੇ ਕਰ ਠੀਕ ਹੈ, ਤੈਨੂੰ ਪਤਾ ਤੇ ਫਿਰ ਤੂੰ ਇੱਥੇ ਕੀ ਕਰਨਾ ਹੈ, ਬਸ ਫਿਰ ਤੂੰ ਸਿਆਣਾ ਬਣ ਗਿਆ, ਹੁਣ ਤੁਸੀਂ ਪਿਚਰ ਵਿੱਚ ਰਸ ਪੀਜੇ। ਇਸ ਤਰ੍ਹਾਂ ਜਾਣੀ ਮਾੜਾ ਜਿਹਾ ਦੇਖਿਆ ਵੀ ਇਹ ਸਾਦਾ ਲਿਬਾਸ ਨਹੀਂ ਰੱਖ ਕੇ ਰੱਖਦਾ, ਰਾਜੀ ਹੈ ਤੇ ਸ਼ਕੀਨ ਜਿਹਾ ਬਣ ਕੇ ਉਹਨੂੰ ਵੀ ਕਹਿੰਦੇ ਵੀ ਚੱਲ ਰਹੀ ਤੂੰ। ਉਹ ਪਹਿਲਾਂ ਆਪਣਾ ਨਿਤਨੇਮ ਕਰਨਾ, ਉਦੋਂ ਬਾਅਦ ਫਿਰ ਸਾਰੇ ਗੁਰਦੁਆਰੇ ਦਾ ਇਸ਼ਨਾਨ ਕਰਾਉਣਾ, ਘੰਟਾ ਪਿਛਾਈ ਤੇ ਲੱਗ ਜਾਣਾ, ਫਿਰ ਪ੍ਰਕਾਸ਼ ਕਰਨਾ, ਫਿਰ ਗੁਰਦੁਆਰੇ ਸਾਹਿਬ ਦਾ ਜਿਹੜਾ ਰੋਜ਼ ਦਾ ਨਿਤਨੇਮ ਉਹ ਕਰਨਾ ਇਹਨਾਂ ਨੇ, ਉਦੋਂ ਬਾਅਦ ਫਿਰ ਬਾਣੀ ਆਪਣਾ ਪੜ੍ਹਨਾ ਹੈ। ਜਿਹੜੇ ਦਿਨ ਚੜ੍ਹੇ ਤੱਕ ਉਹ ਇਹਨਾਂ ਦੀ ਡਿਊਟੀ ਉੱਧਰ ਦਰਬਾਰ ਵਿੱਚ ਹੀ ਹੁੰਦੀ, ਉਦੋਂ ਬਾਅਦ ਫਿਰ ਆਪਣੀ ਪੜ੍ਹਾਈ ਸ਼ੁਰੂ ਹੋ ਜਾਂਦੀ। ਕਥਾ ਵਿਆਖਿਆ ਫਿਰ ਉਹਦੇ ਵਿਚਾਰ ਲੱਗੇ ਵੀ ਜੋ ਪੜ੍ਹੇ ਉਹਨੂੰ ਫਿਰ ਵਿਚਾਰਨਾ ਹੈ। ਸ਼ਾਮ ਦੇ ਸਮੇਂ ਫਿਰ ਉਸੇ ਤਰ੍ਹਾਂ ਸਾਰੀ ਡਿਊਟੀ, ਸੁਖਾਸਨ ਵੀ ਕਰਨਾ, ਰਹਿ ਰਹਾ ਸਭ ਅੰਦਰੀਆਂ ਵਿਛਾਈਆਂ ਝਾੜ ਝੂੜ ਕੇ ਸਾਰਾ ਕੁਛ ਉਵੇਂ ਕਰਨਾ ਹੈ। ਇਸ ਤਰ੍ਹਾਂ ਇਹਨਾਂ ਦਾ ਬਹੁਤਾ ਉਹ ਨਾਲੇ ਸਿਮਰਨ ਤੇ ਨਾਲ ਵਿਦਿਆ ਤੇ ਨਾਲ ਇਹ ਸੇਵਾ, ਤਿੰਨ ਚੀਜ਼ਾਂ ਦੇਖ ਕੇ ਕਹਿੰਦੇ ਵੀ ਇਹਨਾਂ ਦਾ ਦਿਮਾਗ ਜ਼ਿਆਦਾ ਲੱਗਦਾ ਹੈ, ਇਹਨਾਂ ਨੂੰ ਵੀ ਤੋਂ ਦੂਜਿਆਂ ਨੂੰ ਨਾ ਪਤਾ ਚੱਲੇ ਵੀ ਇਹਨਾਂ ਨੂੰ ਘਿਓ ਦੱਬ ਦਿੰਦੇ ਬਾਬੇ। ਇਹ ਤਾਂ ਕਹਿੰਦੇ ਸਾਨੂੰ ਹੁਣ ਪਤਾ ਹੈ ਵੀ ਇਹ ਪਚ ਜਾਣਾ ਹੈ। ਲਾਈ ਕਿਹੜੇ ਮਹਾਂਪੁਰਖ ਕਈ ਵਾਰੀ ਇਹੋ ਜਿਹੀਆਂ ਗੱਲਾਂ ਦੱਸਿਆ ਕਰਦੇ ਸੀ ਕਸਾ ਵਿੱਚ ਵੀ, ਉਹ ਸਿੰਘਾਂ ਤੋਂ ਜਿਨ੍ਹਾਂ ਤੋਂ ਜਪ ਤਪ ਕਰਾਉਂਦੇ ਸੀ ਨਾਲ ਨਾਲ ਉਹਨਾਂ ਦਾ ਬੰਦੋਬਸਤ ਵੀ ਧਿਆਨ ਵੀ ਰੱਖਦੇ। ਉਹ ਜਾਣੀ ਇਸ਼ਨਾਨ ਤੋਂ ਗੱਲ ਚੱਲ ਰਹੀ, ਉਹ ਸਾਰ ਵੇਖੀ ਵੀ ਗਰਮੀ ਨਾ ਚੜ ਜਾਏ ਤੇ ਪਾਣੀ ਵਿੱਚ ਹੀ ਖੜ ਕੇ ਤਪ ਕਰਦਾ। ਮਾਇਆ ਜਿਹੜੀ ਹੈ ਉਹਨੇ ਵੇਖਿਆ ਵੀ ਇਹ ਤਾਂ ਮੇਰੇ ਪੰਜੇ ਚੋਂ ਨਿਕਲ ਰਿਹਾ ਹੈ, ਫਿਰ ਉਹ ਅਪਸ਼ਾ ਰੂਪ ਵਿੱਚ ਆ ਗਈ ਹੈ। ਉਹਨੂੰ ਦੇਖ ਕੇ ਇਹਦਾ ਚਿੱਤ ਲਵਾਏ ਮਾਨ ਹੋ ਗਿਆ। ਉੱਥੇ ਫਿਰ ਉਹ ਸੋਨੇ ਕੱਚ ਦਾ ਮਹਿਲ ਜਿਹਾ ਬਣਾ ਕੇ ਉਹਦੇ ਵਿੱਚ ਹੀ ਇਹ ਪਰਚ ਗਿਆ ਹੈ। 10,000 ਵਾਰਾ ਕਹਿੰਦੇ ਦਰੀ ਲੱਗਿਆ ਹੈ। ਇਹੋ ਜਿਹੇ ਪ੍ਰਸੰਗ ਭਾਗਵਤ ਪੁਰਾਣ ਵਿੱਚ ਸ਼ਰਜ ਮਾਇਆ ਦੇ ਆਉਂਦੇ ਨੇ। ਉਹ ਤਾਪ ਥਾਨ ਖੰਡੇ ਜਿਹੜੇ ਕੋਈ ਜਿੱਥੇ ਤਪ ਵਾਲੇ ਥਾਨ ਹੈ, ਜੋ ਸਿੰਘੀ ਪ੍ਰਿੰਗੀ ਆਦਿਕ ਤਪ ਕਰਦੇ ਸਨ ਗੁਰੂ ਚੇਲਾ, ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਸੀ ਵੀ ਤ੍ਰੀਮਤ ਹੁੰਦੀ ਕੀ ਹੈ, ਬੇਸਵਾ ਨੂੰ ਸਵਰਗ ਦੇ ਦੇਵਤੇ ਸਮਝੀ ਜਾਂਦਾ ਸੀ ਕਿਉਂਕਿ ਉਹ ਦੇਵਤਿਆਂ ਦੇ ਰੂਪ ਬੜੇ ਸੁੰਦਰ ਬੜੇ ਹੁੰਦੇ ਆ, ਉਹਨਾਂ ਨੇ ਬੜੇ ਗਹਿਣੇ ਕੱਟੇ ਪਾਏ ਹੁੰਦੇ ਆ, ਉਹਨਾਂ ਨੇ ਇਹੋ ਜਿਹੀਆਂ ਉਹਦਾ ਹੀ ਸਮਝੀ ਜਾਂਦਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਤਾਪ ਥਾਂ ਤਪੱਸਿਆ ਕਰਨ ਵਾਲੇ ਥਾਂ ਜਿੱਥੇ ਤਪੱਸੀ ਲੋਕ ਤਪ ਹੀ ਕਰਦੇ ਰਹਿੰਦੇ ਸੀ, ਉੱਥੇ ਮਾਇਆ ਨੇ ਜਾ ਪਰਵਾਇਆ ਹੈ। ਉਹਨਾਂ ਦੇ ਤਪ ਜਿਹੜੇ ਉਹਨਾਂ ਦੇ ਵਿਘਨ ਪਾ ਦਿੱਤੇ, ਖੰਡ ਦਿੱਤੇ। ਜਿਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਉਹਨਾਂ ਨੂੰ ਆਪਣੇ ਚੱਕਰ ਵਿੱਚ ਐਸਾ ਲਿਆਇਆ ਕਿੰਨੇ ਕਿੰਨੇ ਗੱਡੀਆਂ ਪੁੱਤਰ ਹੋ ਗਏ ਸਨ। ਇਸ ਤਰ੍ਹਾਂ ਇਹ ਤਾਪ ਥਾਨ ਖੰਡੇ ਨਾਸ ਕਰ ਦਿੱਤੇ ਜਿਸ ਮਾਇਆ ਨੇ
ਜੰਤ ਵਿਚਾਰਾ।
ਜਿਹੜਾ ਵਿਚਾਰਾ ਜੰਤ ਜੀਵ ਹੈ ਇਹ ਮਾਇਆ ਅੱਗੇ ਕੀ ਹੈ, ਇਹ ਤਾਂ ਬਸ ਫਸੇ ਹੀ ਪਿਆ, ਇਹ ਤਾਂ ਮਾਇਆ ਦੇ ਅਧੀਨ ਕਾਇ ਕਾਬੂ ਕੀਤਾ ਹੀ ਹੋਇਆ
ਛੂਟੋ।
ਪ੍ਰਭੂ ਦੀ ਓਟ ਅਸਾਂ ਨੇ ਪਕੜੀ ਹੈ ਫੜੀ ਹੈ, ਤਦੋਂ ਤੂੰ ਮਾਇਆ ਤੇ ਛੁੱਟੇ ਹਾਂ। ਸਾਧੂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਕਰਕੇ ਹਰੇ ਪ੍ਰੇ ਕਰਨ ਵਾਲੇ ਹਰੀ ਜੋ ਹਨ ਉਹਨਾਂ ਦੇ ਜਸ ਦੇ ਤਾਈ ਗਾਇਨ ਕੀਤਾ ਗੁਣ ਗਾਏ ਹਨ। ਵਿਸ਼ੇ ਰੂਪ ਵਿਆਹ ਰੋਗ ਰੂਪ ਹਨ, ਇਸ ਤੋਂ ਹੂਟੋ ਕੀ ਹਟ ਗਏ ਹਾਂ ਰੁਕ ਗਏ ਹਾਂ।
ਨਹ ਸੁਣੀਏ ਨਹ ਮੁਕਤੇ ਬਕੀਏ।
ਇਹ ਗੁਰਸਿੱਖੋ ਵਿਸਰਾਮ ਦੇ ਕੇ ਫਰਮਾਉਂਦੇ ਨਹ ਸੁਣੀਏ, ਇਹ ਵੀ ਮਾਇਆ ਦੀ ਆਵਾਜ਼ ਵੀ ਨਹੀਂ ਕਿਤੇ ਸੁਣੀਦੀ ਹੈ। ਇਹ ਹੋਰ ਪਸ਼ੂ ਪੰਖੀ ਜਦੋਂ ਬੋਲਦੇ ਚੱਲਦੇ ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ। ਆਪਣੇ ਕੋਈ ਭੈਣ ਭਰਾ ਬੋਲਦੇ ਹਨ ਅਸੀਂ ਆਵਾਜ਼ ਪਛਾਣ ਲੈਂਦੇ ਵੀ ਉਹ ਬੋਲਦਾ ਬੋਲਦਾ, ਕਹਿੰਦੇ ਵੀ ਕੀ ਸੁਣਿਆ, ਕਹਿੰਦੇ ਕਿਹਦੀ ਆਵਾਜ਼ ਹੈ, ਫਲਾਨੇ ਦੀ ਆਵਾਜ਼ ਹੈ, ਕਹਿੰਦੇ ਵੀ ਉਹ ਮਾਇਆ ਦੀ ਆਵਾਜ਼ ਵੀ ਨਹੀਂ ਸੁਣੀਦੀ ਹੈ। ਵੀ ਆ ਵੀ ਰੱਬ ਦੇ ਉਹਦੇ ਘਰ ਵਾਲੇ ਵੀ ਹੈ ਰੱਬ ਦੀ ਆਵਾਜ਼ ਹੈ, ਇਹ ਵੀ ਮਾਇਆ ਦੀ ਆਵਾਜ਼ ਹੈ। ਆ ਵੀ ਬਾਕੀ ਜੀਵਿਆਂ ਦੀ ਆਵਾਜ਼ ਹੈ ਜਿਸਨੇ ਇਸ ਮਾਇਆ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਹੈ, ਕਿਉਂ ਕਹਿੰਦੇ ਇਸ ਦੀ ਆਵਾਜ਼ ਵੀ ਨਹੀਂ ਸੁਣੀ ਦੀ ਹੈ ਕਿਤੇ, ਜਾਂ ਇਸੇ ਤਰ੍ਹਾਂ ਨਹਿਰ ਸੁਣੀ ਹੈ ਵੀ ਇਹ ਵੀ ਨਹੀਂ ਸੁਣੀਦਾ ਵੀ ਮਾਇਆ ਫਲਾਨੇ ਥਾਂ ਵੀ ਆਪਣਾ ਵੱਡਾ ਸਾਰਾ ਅਸਰ ਬਣਾ ਕੇ ਬਹੁਤ ਵੱਡਾ ਮਹਿਲ ਉਸਾਰਨ ਕਰਕੇ ਬੈਠੀ ਹੋਈ ਹੈ, ਜਾਂ ਰਾਜਾ ਮਹਾਰਾਜਾ ਬਣ ਕੇ ਬੈਠੀ ਹੋਈ ਹੈ, ਜਾਂ ਕੋਈ ਬਹੁਤ ਅਹਿਲਕਾਰ ਬਣ ਕੇ ਬੈਠੀ ਹੈ, ਜਾਂ ਕੋਈ ਵਜ਼ੀਰ, ਇਹ ਵੀ ਨਹੀਂ ਸੁਣੀਦਾ ਵੀ ਕਿੱਥੇ ਕਿੱਥੇ ਉਹ ਵੀ ਡੇਰਾ ਪਾ ਕੇ ਬਣਾ ਕੇ ਬੈਠੀ। ਨਹਿ ਮੁੱਖ ਤੇ ਵਗੀ ਹੈ ਨਾ ਕਿਤੋਂ, ਮੁੱਖ ਤੋਂ ਬੋਲਦੀ ਹੀ ਹੈ। ਇਸ ਤਰ੍ਹਾਂ ਵੀ ਉਹ ਮੁੱਖ ਮੋਇਓ ਬਚਨ ਕਹਿ ਰਹੀ ਹੈ ਵੀ ਮੈਂ ਉਹਦੇ ਬਚਨ ਸੁਣ ਕੇ ਆਇਆ ਹਾਂ ਮਾਇਆ ਦੇ, ਉਹ ਮੁੱਖ ਤੋਂ ਕੋਈ ਬੋਲਦੀ ਵੀ ਨੀ, ਮੈਂ ਮਾਇਆ ਚੁੱਪ ਚਪਾਤੀ ਹੀ ਆ ਕੇ ਠਗਦੀ ਹੈ। ਨਾ ਉਹ ਕਹਿੰਦੇ ਕਿਸੇ ਨੂੰ ਮੋਹਦੀ ਹੋਈ ਡੀਠੀ ਕੇ ਤੱਕੀ ਦੀ ਹੈ ਵੇਖੀ ਦੀ ਹੈ, ਇਸ ਤੋਂ ਸੋਹਣਾ ਰੂਪ ਧਾਰਨ ਕਰਕੇ ਮਾਇਆ ਵੀ ਮੋਹਿਤ ਕਰੀ ਜਾ ਰਹੀ ਹੈ ਫਲਾਨੇ ਥਾਂ। ਇਸ ਤਰ੍ਹਾਂ ਮੋਹਦੀ ਹੋਈ ਵੀ ਦੇਖੀ ਨਹੀਂ ਜਾਂਦੀ
ਹੈ।
ਗੁਰਸਿੱਖੋ ਐਸੀ ਜਿਹੜੀ ਇਹ ਠੱਗ ਬੂਟੀ ਹੈ ਨਾ ਵਿਸ਼ਿਆਂ ਦੀ, ਇਹ ਪਾ ਕੇ ਜੀਵਾਂ ਨੂੰ ਭੁਲਾਉਂਦੀ ਹੈ।
ਮਨ ਸਭ ਕਹਿ ਲਾਗੈ ਮਿੱਠੀ,
ਇਸ ਕਰਕੇ ਜਿਹੜੀ ਮਾਇਆ ਸਾਰਿਆਂ ਦੇ ਮਨਾਂ ਵਿੱਚ ਬੜੀ ਮਿੱਠੀ ਪਿਆਰੀ ਲੱਗਦੀ, ਬਹੁਤ ਸੁਖਦਾਈ ਲੱਗਦੀ ਹੈ।
ਮਾਏ ਬਾਪ ਪੂਤ ਹਿਤ ਭਰਾਤਾ,
ਜਿਹੜੀ ਕੋਈ ਮਾਂ ਹੈ ਤੇ ਬਾਪ ਹੈ ਤੇ ਪੁੱਤਰ ਹਨ, ਹੋਰ ਜਿਹੜੇ ਕੋਈ ਹਿਤੂ ਹਨ ਪਿਆਰੇ ਹਨ ਸਾਖ ਸੰਬੰਧੀ ਤੇ ਭਰਾਤਾ ਭਰਾ ਹਨ,
ਹੁਣ ਘਰ ਘਰ ਮੇਲਿਓ ਦੁਆ।
ਹੁਣ ਕੀ ਉਸ ਮਾਇਆ ਨੇ ਘਰ ਘਰ ਵਿੱਚ ਹਿਰਦੇ ਹਿਰਦੇ ਵਿੱਚ ਕਹਿੰਦੇ ਦੁਆ ਦਵੈਤ ਭਾਵ ਮੇਲਿਆ ਹੋਇਆ, ਹਰ ਇੱਕ ਨੇ ਦਵੈਤ ਭਾਵ ਪਾਇਆ ਹੈ, ਸਭ ਹਿਰਦਿਆਂ ਦੇ ਅੰਦਰ ਉਸ ਮਾਇਆ ਨੇ ਕਹਿੰਦੇ ਦਵੈਤ ਭਾਵ ਨੂੰ ਮਿਲਿਆ ਇਕੱਠਾ ਕੀਤਾ ਹੈ, ਸਭ ਦਵੈਤ ਵਾਤੀ ਬਣੇ ਪਏ ਹਨ।
ਕਿਸ ਹੀ ਬਾਦ ਕਾਟ ਕਿਸ ਹੀ ਕਹਿ,
ਕਿਸ ਦੇ ਕੋਲ ਜਿਹੜੀ ਵੱਧ ਮਾਇਆ ਵੱਧ ਹੈ, ਕਿਸੇ ਦੇ ਕੋਲ ਘਾਟ ਕੀ ਘੱਟ ਹੈ ਥੋੜੀ ਹੈ।
ਸਗਲੇ ਲੜ ਲੜ ਮੂਆ,
ਇਸ ਕਰਕੇ ਸਾਰੇ ਕਹਿੰਦੇ ਜਿਹੜੇ ਕਿਹਦਾ ਕੋਲ ਘੱਟ ਹੈ ਉਹ ਵੀ ਲੜ ਲੜ ਕੇ ਮਰਦੇ ਨੇ, ਜਿਹਨਾਂ ਕੋਲ ਵੱਧ ਹੈ ਉਹ ਵੀ ਲੜ ਲੜ ਕੇ ਮਰਦੇ ਨੇ। ਔਰ ਜਿਨ੍ਹਾਂ ਕੋਲ ਵੱਧ ਹੈ ਉਹ ਵੀ ਕਹਿੰਦੇ ਹੋਰ ਸਾਨੂੰ ਵੱਧ ਮਿਲੇ, ਜਿਨ੍ਹਾਂ ਕੋਲ ਘੱਟ ਹੈ ਉਹ ਕਹਿੰਦੇ ਸਾਡੇ ਕੋਲ ਹੋਰ ਆਉਣੀ ਚਾਹੀਦੀ, ਉਹ ਘੱਟ ਪਿੱਛੇ ਲੜੀ ਜਾਂਦੇ ਨੇ। ਇਸ ਤਰ੍ਹਾਂ ਕਿਸੇ ਬਾਲ ਘਾਟ ਕਿਸੇ ਪੈ, ਕਿਸੇ ਕੋਲ ਜਿਹੜੀ ਵੱਧ ਚੱਲੀ ਗਈ ਹੈ ਤੇ ਕਿਸੇ ਕੋਲ ਝੱਟ ਆ ਗਈ ਹੈ। ਜਿਹਦੇ ਕੋਲ ਵੱਧ ਚੱਲੀ ਗਈ ਹੈ ਤੇ ਉਹ ਵੀ ਲੜਦਾ ਹੈ, ਕਹਿੰਦੇ ਵੀ ਆ ਜਾ ਤੈਨੂੰ ਥੋੜਾ ਬਹੁਤਾ ਦੇ ਦਿੱਤਾ, ਤੇਰਾ ਤਾਂ ਇਹ ਵੀ ਨਹੀਂ ਬਣਦਾ ਸੀ, ਤੂੰ ਤਾਂ ਤੋੜੇ ਹੀ ਡੱਕਿਆ ਨਹੀਂ ਹੈ, ਇਹ ਤਾਂ ਮੈਂ ਤੈਨੂੰ ਮੈਂ ਦੇ ਦਿੱਤੀ ਹੈ। ਜਿਹੜਾ ਮੈਨੂੰ ਘਟਾਈ ਉਹ ਕਹਿੰਦੇ ਮੈਂ ਇਹ ਪਿਓ ਦਾ ਦੇ ਦੀਏ, ਇਹ ਤੂੰ ਇਹ ਕਿਵੇਂ ਇਹਦੇ ਵਿੱਚੋਂ ਮੈਨੂੰ ਘੱਟ ਦਿੰਦਾ ਹੈ। ਕਿਸੇ ਕੋਲ ਜਿਹੜੀ ਵੱਧ ਹੈ ਕਿਸੇ ਕੋਲ ਘੱਟ ਹਿੱਸਾ ਹੈ। ਕਹਿੰਦੇ ਸਾਰੇ ਲੜ ਲੜ ਕੇ ਇਸ ਮਾਇਆ ਵਿੱਚ ਮਰ ਗਏ ਹਨ,
ਸਤਿਗੁਰ ਆਪਣੇ
ਮੈਂ ਤਾਂ ਵੀ ਆਪਣੇ ਸਤਿਗੁਰਾਂ ਤੋਂ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਲਹਾਰੀ ਹਾਂ, ਸਦਕੇ ਜਾਨਾ ਹਾਂ।
ਜਿਹਨੇ ਇਹੋ ਚਲਤ ਦਿਖਾਇਆ,
ਜਿਨ੍ਹਾਂ ਨੇ ਇਹ ਮਾਇਆ ਦਾ ਮੈਨੂੰ ਕਹਿੰਦੇ ਪ੍ਰਤੱਖ ਜਿਹੜਾ ਚਲਤ ਹੈ ਕੌਤਕ ਹੈ ਉਹ ਦਿਖਾਇਆ ਹੈ, ਇਹ ਮਾਇਆ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਜ਼ਾਰੇ ਨੇ ਨਾ ਉਹ ਮੈਨੂੰ ਦਿਖਾਏ ਵੀ ਇਹ ਕਿੰਨਾ ਕਿੰਨਾ ਰੂਪਾਂ ਵਿੱਚ ਵਿਚਰਦੀ ਹੋਈ, ਕਿਵੇਂ ਜੀਵਾਂ ਨੂੰ ਮੋਹਦੀ ਠਲਦੀ ਹੈ।
ਸੰਸਾਰਾ
ਜਿੰਨਾ ਸੰਸਾਰ ਹੈ ਇਹ ਜਿਹੜੀ ਮਾਇਆ ਹੈ ਨਾ, ਇੱਕ ਤੇ ਗੁੱਝੀ ਅੱਗ ਹੈ, ਲੁਕਵੀਂ ਅੱਗ ਹੈ, ਜਿਵੇਂ ਕਈ ਵਾਰੀ ਧੁਖਦੀ ਹੁੰਦੀ ਅੱਗ ਉਹ ਨਹੀਂ ਟੀਹਦੀ ਹੁੰਦੀ ਹੈ, ਥੋੜਾ ਥੋੜਾ ਧੂੰਆਂ ਜਿਹਾ ਨਿਕਲਦਾ ਹੋਵੇ, ਲਾਟਾਂ ਨਾ ਨਿਕਲਦੀਆਂ ਹੋਣ, ਉੱਤੇ ਹੋਵੇ ਥੋੜੀ ਜਿਹੀ ਸਾਰੀ ਪਈ, ਉੱਪਰੋਂ ਤਾਂ ਨਹੀਂ ਨਾ ਪ੍ਰਤੀਤ ਹੁੰਦਾ ਵੀ ਇੱਥੇ ਅੱਗ ਹੈ। ਇਸੇ ਤਰ੍ਹਾਂ ਜਿਵੇਂ ਅਸਲ ਹੀ ਉਹ ਗੁੱਝੀ ਅੱਗ ਵਿੱਚ ਹੀ ਲੁਕਵੀਂ ਜੀ ਅੱਗ ਵਿੱਚ ਹੀ ਡੱਕੇ ਵਿਚਾਰਾ ਮੱਚ ਗਿਆ ਸੀ, ਕਿਉਂਕਿ ਉਹ ਸਮਝਦਾ ਸੀ ਵੀ ਇਹ ਤਾਂ ਹੁਣ ਪੱਠਾ ਹੀ ਹੈ, ਅੱਗ ਲੱਗਣੀ ਹੈ, ਧੂੰਆਂ ਨਿਕਲ ਨਹੀਂ ਰਿਹਾ ਸੀ, ਅੰਦਰੇ ਅੰਦਰੇ ਅੱਗ ਹੈਗੀ ਸੀ ਲੁਕਵੀਂ। ਉਹ ਜਦੋਂ ਚੜੇ ਛੱਤ ਜੀ ਬੰਨ ਕੇ ਵੀ ਇੱਕ ਹਿੱਸਾ ਹੀ ਆਪਾਂ ਚੰਨ ਆਵੇ ਉੱਪਰ ਹੇਠਾਂ ਬਸ ਸੁਆਹ ਵਿੱਚ ਅੱਗ ਲੁਕੀ ਹੋਈ ਸੀ, ਜਿੱਥਾਂ ਪੋਲਾ ਜਿਹਾ ਸੀ ਬਸ ਘੋੜੇ ਤੇ ਚੜਿਆ ਚੜਾਇਆ ਕੱਚੀ ਧੱਸ ਗਿਆ, ਹਜੇ ਤਾਂ ਵਿੱਚ ਡਿੱਗਿਆ, ਹੇਠਾਂ ਗੁੱਝੀ ਲੱਗ ਸੀ ਉਹ ਜਾ ਲੱਗੀ ਹੈ, ਬਸ ਭੁਰਥਾ ਜਿਹਾ ਹੋ ਗਿਆ, ਇੱਕ ਦੋ ਛਾਲਾਂ ਜਿਹਾ ਤੁਹਾਨੂੰ ਛਿੜਿਆ ਵਿਚਾਰਾ, ਮਰ ਗਿਆ ਕੀਤਾ ਬਸ, ਬਸ ਉਹ ਭੁਰਥਾ ਜਿਹਾ ਹੋ ਕੇ ਫਿਰ ਯਤਨ ਨਾਲ ਪਰ ਕੱਢ ਲਿਆ, ਕਹਿੰਦੇ ਬਹੁਤ ਪਾਕ ਹੋ ਕੇ ਮਰਿਆ ਤਾਂ ਦੋਰਿਕਾਂ ਨੂੰ ਜਾਊਂਗਾ। ਇਸ ਮਾਇਆ ਦੀ ਜਿਹੜੀ ਅੱਗ ਹੈ ਕਹਿੰਦੇ ਇਹ ਗੁੱਝੀ ਹੈ, ਲੁਕਵੀਂ ਹੈ, ਇਹ ਅੰਦਰ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਇਹ ਮਾਇਆ ਦੀ ਹੈ, ਲੁਕਵੀਂ, ਇਹਦੇ ਵੀ ਸਾਰਾ ਸੰਸਾਰ ਹੀ ਸੜ ਮੱਚ ਰਿਹਾ ਹੈ। ਪਰ ਜਿਹੜਾ ਅੱਠੇ ਪੈਰ ਪਰਮੇਸ਼ਰ ਦੀ ਭਗਤੀ ਕਰਦਾ ਭਗਤ ਹੈ ਉਹਨੂੰ ਇਹ ਮਾਇਆ ਨਹੀਂ ਵਿਆਪਦੀ ਹੈ, ਉਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਉਦਾਸ ਰਹਿੰਦਾ ਹੈ, ਕਿਉਂਕਿ ਉਹ ਮਾਇਆ ਨੂੰ ਆਪਣੀ ਨਹੀਂ ਸਮਝਦਾ ਹੈ। ਜਦੋਂ ਅਸੀਂ ਆਪਣੀ ਮਾਇਆ ਸਮਝਾਂਗੇ ਫਿਰ ਲੜ ਲੜ ਮਰਾਂਗੇ, ਜਦੋਂ ਆਪਣੀ ਸਮਝਾਂਗੇ ਫਿਰ ਹੀ ਅਸੀਂ ਇਹ ਅੰਦਰੋਂ ਇਹਦੇ ਅੰਦਰ ਸੜਾ ਮੱਚਾਂਗੇ, ਫਿਰ ਕੋਈ ਲੈ ਨਾ ਜਾਏ, ਫਿਰ ਸਾਨੂੰ ਬਹੁਤ ਵੀ ਫਿਕਰ ਫੱਕ ਝਗੜੇ ਝਾਂਜੇ ਵੀ ਮੈਂ ਚਿੰਤਾਵਾਂ। ਪਰਮੇਸ਼ਰ ਦਾ ਜਿਹੜਾ ਭਗਤ ਹੈ ਉਹਨੂੰ ਭਗਤੀ ਕਰਦਿਆਂ ਹੋਇਆ ਮਾਇਆ ਤੋਂ ਉਪਰਾਵ ਹੋ ਜਾਂਦਾ, ਉੱਥੇ ਨਹੀਂ ਇਹ ਪ੍ਰਭਾਵ ਪਾਉਂਦੀ। ਗੁਰੂ ਉਲਾਸ ਦੇ ਕੋਲ ਇੱਕ ਵਾਰੀ ਵੀ ਮਾਇਆ ਵਿੱਚ ਫਸ ਫਸ ਗਏ, ਅਜਮੈਸ਼ ਕਰਨ ਲਈ ਆ ਗਏ ਸਨ, ਸਾਧੂ ਦਾ ਰੂਪ ਜਿਹਾ ਧਾਰਨ ਕੀਤਾ ਪਰਮੇਸ਼ਰ ਨੇ, ਤੇ ਪਾਲਸ ਦੀ ਵੱਟੀ ਜੀ ਲਿਆ ਕੇ ਕਹਿੰਦੇ ਕਿਉਂ ਐਵੇਂ ਤੂੰ ਇੱਥੇ ਔਖਾ ਹੁੰਦਾ, ਚਾਰ ਦਿਨ ਸੁੱਖ ਦੇ ਲੈ ਲੈ, ਆਹ ਮੇਰੇ ਕੋਲ ਪਾਲਸ ਦੀ ਵੱਟੀ ਹੈ, ਆ ਛੜ ਜੋੜੇ ਜੇ ਗੰਢੜੇ ਛਾ ਕੇ ਸੋਨਾ ਬਣਾ ਲਿਆ, ਬਾਜ਼ਾਰ ਚ ਵੇਚਤਾ, ਆ ਮੌਜਾ ਲੁੱਟ ਪਰਿਵਾਰ ਲੋਕ ਆਏ ਗਏ ਨਹੀਂ ਮਾਇਆ ਤੇ ਪ੍ਰਭਾਵ ਸੀ, ਤੇ ਸਾਧੂਆਂ ਨੂੰ ਕਹਿੰਦੇ ਜੀ ਉੱਥੇ ਰੱਖ ਜਾਓ। ਉਹਨੇ ਆਖਿਆ ਪਰਮੇਸ਼ਰ ਨੇ ਆਖਿਆ ਇਹ ਤਾਂ ਨਹੀਂ ਰਹਿੰਦਾ। ਫਿਰ ਰਮਬੀਰ ਜੀ ਨੂੰ ਚੁਆ ਕੇ ਕਹਿੰਦੇ ਆਉਂਦਾ ਸਮਝੋ ਵੀ ਐਵੇਂ ਪੱਥਰ ਦੀ ਹੈ, ਇਹ ਕਵਾਸ ਦੀ ਮੱਟੀ ਹੈ, ਆ ਦੇਖੋ ਤੁਹਾਨੂੰ ਚੁਆ ਕੇ ਦਿਖਾਉਣੇ। ਰਮਬੀਰ ਜੀ ਨੇ ਸੁਹਾ ਸੀ ਤੇ ਆਰ ਨਾਲ ਧੁਹਾਤੇ ਤੇ ਉਹ ਲੋਹੇ ਦੀ ਆਰ ਹੁਣ ਬੜੀ ਸਖ਼ਤ ਹੁੰਦੀ ਹੈ, ਰੰਬੀ ਵੀ ਮੂੰਹ ਬੜੀ ਐਨ ਪੱਕੀ ਕੀਤੀ ਹੁੰਦੀ ਹੈ, ਪਾਣਾ ਚੜਾ ਚੜਾ ਕੇ ਤਾਂ ਹੀ ਉਹ ਚਮ ਸਾਫ਼ ਕਰਦੀ ਹੈ ਤੇ ਆਰ ਪਈ। ਇਹ ਦੋਵੇਂ ਮੁਖੀ ਉਹ ਯਾਰ ਹਨ, ਹੁਣ ਸੋਨੇ ਦੇ ਬਣ ਗਏ। ਜਦੋਂ ਹੁਣ ਥੋੜਾ ਜਿਹਾ ਟੰਬਦੇ ਆ, ਉਹ ਪਹਿਲਾਂ ਤਾਂ ਸਰਾਖਨੀ ਦੇ ਵਿੱਚ ਹੁੰਦਾ ਹੈ, ਸੋਨਾ ਬਹੁਤ ਨਰਮ ਧਾਤ ਹੁੰਦੀ ਹੈ, ਤੇ ਰੰਬੀ ਦੇ ਨਾਲ ਹੁਣ ਨਾ ਚਮੜਾ ਛਿਲਿਆ ਜਾਂਦਾ, ਨਾ ਸਾਫ਼ ਹੁੰਦਾ ਹੈ, ਨਾ ਵਢਿਆ ਜਾਂਦਾ ਹੈ। ਪੰਜ ਸਾਲ ਦਸ ਮਿੰਟ ਤਾਂ ਮੱਥਾ ਜਾ ਮਾਰਿਆ, ਜਦੋਂ ਕੁਛ ਨਾ ਹੋਇਆ ਕਹਿੰਦੇ ਛੱਡੋ ਖੈੜਾ, ਪਰਮੇਸ਼ਰ ਦੀ ਭਗਤੀ ਕਰ ਰਹੇ ਹੈ, ਆਪੇ ਹੋਈ ਚੱਲੂਗਾ ਜਿਹੜਾ ਕੁਛ ਹੋਣਾ ਹੈ। ਕੁਛ ਸਮੇਂ ਤੋਂ ਬਾਅਦ ਫਿਰ ਆਇਆ ਦੇਖਿਆ, ਫਿਰ ਅੱਗੇ ਨਾਲ ਬੁਰਾ ਹਾਲ ਹੋਇਆ ਕੇ ਕਹਿੰਦੇ ਉਹ ਤੈਨੂੰ ਆ ਦੇਖ ਕੇ ਗਏ ਸੀ ਭਗਤ ਜੀ ਪਾਸ ਦੀ ਵੱਟੀ, ਕਹਿੰਦੇ ਕਾਲਾ ਮਹਾਰਾਜ ਤੁਸੀਂ ਇਹ ਵੱਟੀ ਦਿੱਤੀ ਹੈ, ਮੇਰਾ ਤਾਂ ਕੰਮ ਹੀ ਖੜਾ ਕਰਤਾ। ਇਹ ਕੰਮ ਖੜਾ ਕਰਦਾ? ਕਹਿੰਦੇ ਹਾਂ ਜੀ, ਆ ਤੁਸੀਂ ਰੰਬੀ ਨੂੰ ਵੱਟੀ ਲਾ ਗਏ ਸੋਨੇ ਦੀ ਬਣ ਗਈ, ਹਾਰ ਨੂੰ ਲਾ ਗਏ ਸੀ ਇਹ ਵੀ ਸੋਨੇ ਦੀ ਬਣ ਗਈ, ਹੁਣ ਇਹ ਕੁਛ ਨਹੀਂ ਕਰਦੇ। ਅੱਗੇ ਤਾਂ ਇਹਨਾਂ ਰਾਹੀਂ ਸਾਡਾ ਵਧੀਆ ਬਜ਼ਾਰਾ ਚੱਲਦਾ ਸੀ, ਰੰਬੀ ਨਾਲ ਚਮੜਾ ਜਿਹਾ ਵੱਢ ਕੇ ਉਹਨੂੰ ਛਿੱਲ ਲਿਆ, ਸਾਫ਼ ਕਰ ਲਿਆ, ਤੇ ਜੇ ਕਿਸੇ ਦਾ ਜੋੜਾ ਜਿਹੜਾ ਟੁੱਟਾ ਹੁੰਦਾ ਸੀ ਉੱਥੇ ਟਾਂਕਾ ਲਾ ਦਿੰਦੇ ਸੀ, ਜਿਹੜਾ ਕੋਈ ਆਉਂਦਾ ਸੀ ਉਹ ਚਾਰ ਪੈਸੇ ਦੇ ਜਾਂਦਾ, ਸਾਧੂਆਂ ਦੀ ਸੇਵਾ ਹੋ ਜਾਂਦੀ ਸੀ। ਹੁਣ ਯਾਰ ਨਾਲ ਸੁਰਾਖ ਨਹੀਂ ਹੁੰਦਾ ਹੈ, ਤੇ ਨਾ ਇਹਦੇ ਰਾਹੀਂ ਹੁਣ ਉਹ ਸੁਰਾਖ ਜਿਹਾ ਕਰਕੇ ਅੱਗੇ ਜਿਹੜਾ ਉਹ ਸੂਰ ਜਿਹਾ ਉਹ ਖਿੱਚਿਆ ਜਾਂਦਾ ਹੈ, ਧਾਗਾ ਜਿਹਾ ਖਿੱਚਿਆ ਜਾਂਦਾ ਹੈ। ਇਸ ਕਰਕੇ ਮਹਾਰਾਜ ਇਹ ਤਾਂ ਤੁਹਾਡੇ ਵੱਟੀ ਕਾਹਦੇ ਉੱਤੇ ਬੁਰਾ ਹਾਲ ਆ ਗਿਆ। ਸਵੇਰੇ ਘੁੱਟ ਕੇ ਜੱਫੀ ਵਿੱਚ ਰਵਦਾਸ ਨੂੰ ਲੈ ਲਿਆ, ਕਹਿੰਦੇ ਵੀ ਧੰਨ ਹੈ ਵੀ ਠੀਕ ਹੈ, ਤੂੰ ਭਗਤੀ ਵਿੱਚ ਹੀ ਲੀਨ, ਮਾਇਆ ਤੇ ਨਹੀਂ ਹੈ। ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਸੰਸਾਰ ਦੇ ਵਿੱਚ ਜਿਹੜਾ ਕੋਈ ਭਗਤ ਹੈ ਭਗਤੀ ਕਰਨ ਵਾਲਾ, ਉਹਨੂੰ ਇਹ ਮਾਇਆ ਨਹੀਂ ਵਿਆਪਤੀ ਹੈ। ਇਸੇ ਕਰਕੇ ਉਹ ਰਵਦਾਸ ਢੋਲਤਾ ਢੋਲ ਨੀਤ ਤਿਆਗੀ ਮਾਇਆ ਪ੍ਰਗਟ ਹੋਆ, ਸਾਧ ਸੰਗ ਹਰ ਦਰਸ਼ਨ ਪਾਇਆ ਕਿਹਾ ਹੈ।
ਸੰਤ ਪ੍ਰਸਾਦ ਮਹਾ ਸੁਖ ਪਾਇਆ,
ਸ਼ਾਨ ਸਰੋਵ ਜੋ ਗੁਰੂ ਰਾਮਦਾਸ ਸਾਹਿਬ ਜੀ ਹੈ, ਉਹਨਾਂ ਦੇ ਪ੍ਰਸਾਦ ਕਿਰਪਾ ਕਰਕੇ ਮਹਾਨ ਹੀ ਜਿਹੜਾ ਆਪਣ ਸੁਖ ਹੈ ਸਵੈ ਸਰੂਪ ਦਾ ਸੁਖ ਹੈ ਪ੍ਰਾਪਤੀ ਦਾ ਉਹ ਪਾਇਆ ਹੈ।
ਬੰਧਨ ਕਾਟੇ
ਕਰਕੇ ਸਾਰੇ ਜਿਹੜੇ ਮੋਹ ਮਮਤਾ ਦੇ ਬੰਧਨ ਹਨ, ਜਕੜੇ ਜੰਦ ਹਨ, ਉਹ ਕੱਟੇ ਗਏ ਹਨ।
ਹਰ ਹਰ ਨਾਮ ਨਾਨਕ ਧਨ ਪਾਇਆ,
ਕਹਿੰਦੇ ਜੋ ਹਰੇ ਭਰੇ ਕਰਨ ਵਾਲਾ ਹਰੀ ਹੈ, ਹਰ ਹਰੰਤੀ ਪਾਪਾਨੀ ਦੁੱਠ ਚਿੱਤ ਕੀ ਸਿਮਰਤਾ ਹੈ, ਸਭ ਜਿਹੜਾ ਹਰੀ ਹੈ ਉਹਦੇ ਨਾਮ ਧਨ ਨੂੰ ਅਸਾਨੇ ਪਾਇਆ ਹੈ।
ਆਪਣੇ ਘਰ ਲੈ ਆਇਆ ਕਾਟੇ,
ਆਪਣੇ ਹਿਰਦੇ ਰੂਰ ਘਰ ਦੇ ਵਿੱਚ ਕਹਿੰਦੇ ਇਹਦਾ ਲਾਭ ਕੱਟ ਕੇ ਅਸੀਂ ਲੈ ਆਏ ਹਾਂ, ਮੈਂ ਲੈ ਆਇਆ ਹਾਂ ਇੱਕ ਵਚਨ, ਅਸੀਂ ਲੈ ਆਇਆ ਸਤਿਕਾਰ ਲਈ ਬਚਨੇ ਅਰਥ ਕਰ ਲੈਂਦੇ ਹਨ। ਇਸ ਲਈ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਉਹ ਅਸੀਂ ਖੱਟੀ ਕਮਾਈ ਕਰਕੇ ਆਪਣੇ ਹਿਰਦੇ ਰੂਪ ਘਰ ਹਿਰਦੇ ਰੂਪ ਘਰ ਦੇ ਵਿੱਚ ਲਿਆਣਾ ਕੀਤਾ ਹੈ, ਤੇ ਅਸਲੀ ਹੈ ਜਿਵੇਂ ਮਾਤਾ ਨਾਨਕੀ ਜੀ ਨੇ ਜਦੋਂ ਧੀਰਮਲ ਦੇ ਮਸੰਦ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿੱਚੋਂ ਚੁੱਕ ਕੇ ਲੈ ਗਏ ਸਨ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੌਜ ਨਾਲ ਬੈਠੇ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਹੈ। ਮਾਂ ਨਾਨਕੀ ਬਹੁਤ ਬੇਚੈਨ ਰੱਖ ਕੇ ਕਹਿੰਦੇ ਜੀ ਦੇਖੋ ਇੰਨਾ ਕੁਛ ਲੁੱਟ ਪੁੱਟ ਕੇ ਲੈ ਗਏ, ਤੁਸੀਂ ਮੌਜ ਨਾਲ ਬੈਠੇ ਕੁਝ ਨਹੀਂ ਕਰਦੇ, ਮਾੜਾ ਮੋਟਾ ਭੋਜ ਦੌੜ ਭੱਜ ਕਰੋ, ਕਿਸੇ ਸਿੱਖ ਨੂੰ ਕਹੋ ਵੀ ਇਹਨੇ ਆਹ ਕਰਿਆ ਉਹ ਕਰਿਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਂ ਨੂੰ ਕਹਿਣ ਲੱਗੇ, ਮਾਈ ਮੈਂ ਤਨ ਪਾਇਓ ਹਰ ਨਾਮ, मन मेरो धावन पे छूटो कर बैठो विश्राम। ये मेरी मां, मैंने असली जिहड़ा नाम धन ये पाया है, इस करके इस नाम धंधे पाउण करके मन मेरो धावन पे छूटो। फिर मेरा जिहड़ा इधरों धावन वालों कहिंदी मन हुण छुट गया है, रह गया है, कर बैठो विश्राम। हम वाहगुरु के स्वरूप विच विश्राम करके स्थिति करके बैठ गया, बराज गया, इज्जत हो गया। माया ममता तंते पावी, जिहड़ी माया दी ममता सी मेरे ते मेरे शरीर विचों सुख मन विचों भज गई है, क्योंकि उपजो निर्मल ज्ञान इत्थे हुण रत्ती ज्ञान जिहड़ा उज्जल है ना, वो पैदा हो गया। इस राय गुरु तेग बहादुर साहब जी ने भी अपने मुखार बिन तो यह नाम धन संबंधी भी अपने घर लाया, खाटे असि ले आए हैं। यही लफ्ज गुरु अर्जन साहब जी के मुखार बिन तो उच्चारण हुए हैं उसे स्थान दे ही। जिथे माया की प्रबलता है उत्थे है भी जरा परमेश्वर की भगति कर लग जाता है वो इसके प्रभाव तो बच जाता है। ਜਾਣੀ ਇੱਕੋ ਇੱਕ ਭਗਤੀ ਐਸੀ ਮਹਾਨ ਹੈ ਜਿਹੜਾ ਇਹ ਕਰਨ ਲੱਗ ਪੈਂਦਾ ਉਹ ਤਾਂ ਬਚ ਰਹਿੰਦਾ, ਬਾਕੀ ਸਭ ਮਾਇਆ ਨੂੰ ਜਿੰਨੇ ਦੇ ਜਕੜ ਜਾਂਦਾ ਉਹਨਾਂ ਵਿੱਚ ਨੂੜੇ ਜਾਂਦੇ ਫਸ ਜਾਂਦੇ ਨੇ, ਕੋਈ ਕਿਸੇ ਰੂਪ ਵਿੱਚ ਕਿਸੇ ਰੂਪ ਵਿੱਚ। ਹਲੋ ਇਸ ਸ਼ਬਦ ਦੀ ਸਮਾਪਤੀ ਹੋਈ ਹੈ, ਸਮਾਂ ਵੀ ਹੋਇਆ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਹੁਲਾ ਮਹੱਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸਾਰੇ ਨਗਰ ਦੀਆਂ ਸੰਗਤਾਂ ਕੱਲ ਤੋਂ ਉਸ ਸਥਾਨ ਤੇ ਲੰਗਰ ਚਲਾਉਣ ਲਈ ਪਹੁੰਚੀਆਂ ਹੋਈਆਂ, ਕੋਈ ਅੱਜ ਵੀ ਜਾ ਰਹੇ ਹੈ। ਇਸੇ ਤਰ੍ਹਾਂ ਬਾਕੀ ਸਿੰਘ ਵੀ ਤਿਆਰ ਹੋ ਗਏ, ਉਹਨਾਂ ਨੇ ਵੀ ਉੱਥੇ ਜਾਣਾ ਹੈ। ਇਸ ਕਰਕੇ ਹੁਣ ਦੋ ਤਿੰਨ ਦਿਨ ਇਹ ਜਿਹੜੀ ਕਥਾ ਵਿਆਖਿਆ ਨਹੀਂ ਹੋ ਸਕੇਗੀ, ਜਦੋਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਦੋਂ ਸਾਰੇ ਵਾਪਸ ਪਰਤ ਆਏ। ਫਿਰ ਆਪਾਂ ਰਣਰੇਕੇ ਸੀ ਤੋਂ ਸੰਗਤ ਰੂਪ ਵਿੱਚ ਵਿਚਾਰਾਂ ਕਰਕੇ ਲਾਭ ਲਵਾਂਗੇ। ਹੁਣ ਸਮਾਂ ਇੱਥੇ ਹੀ ਸਮਾਪਤੀ ਹੈ ਜੀ।
ਸੰਤ ਪ੍ਰਸਾਦ ਮਹਾ ਸੁਖ ਪਾਇਆ, ਸਗਲੇ ਬੰਧਨ ਕਾਟੇ, ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਕਾਟੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।